ਕਰਤਾ ਜਾਂ ਆਪ ਮੰਨ ਲੈਂਦੇ ਟੈਰੋਰਿਸਟ ਲਿਆ ਕੇ ਅਟੈਕ ਕਰਤਾ, ਉਹਦੇ ਚ ਫਿਰ ਆਪਾਂ ਆਪ ਹਰੇਕ ਮੁਸਲਮਾਨ ਨੂੰ ਕਹਿ ਦੇਣਾ ਅਸੀਂ ਕ੍ਰਿਕਟ ਟੀਮ ਨੀ ਆਉਣ ਦੇਣੀ ਜਾਂ ਨੀ ਕਰ ਦੇਣਾ, ਉਹ ਤਾਂ ਫਿਰ ਗੱਲ ਨੀ ਨਾ ਬਣੀ।
ਨਹੀਂ ਉਹ ਤਾਂ ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਇੱਕ ਗੱਲ ਕਰ ਦਵਾਂ ਕਿ ਧਰਮ ਦੀ ਤਾਂ ਗੱਲ ਹੀ ਕੋਈ ਨੀ ਇਹਦੇ ਵਿੱਚ, ਉਹ ਹਰੇਕ ਮੁਸਲਿਮ ਨੂੰ ਕਿੱਦਾਂ ਕਹਿ ਦੋਗੇ, ਇੰਡੀਅਨ ਤਾਂ ਕਹਿ ਹੀ ਨੀ ਸਕਦਾ, ਕਿਉਂ ਨੀ ਕਹਿਣਾ ਚਾਹੀਦਾ, ਮੈਂ ਉਹ ਵੀ ਦੱਸ ਦਿੰਦਾ, ਕਿਉਂਕਿ ਇੰਡੀਆ ਦੇ ਵਿੱਚ ਤੇ ਦੇਖੋ ਬਿਨਾਂ, ਤੁਸੀਂ ਦੱਸੋ ਜ਼ਹੀਰ ਖਾਨ ਤੋਂ ਬਿਨਾਂ ਇੰਡੀਆ ਨੇ ਵਰਲਡ ਕੱਪ ਜਿੱਤ ਲੈਣਾ ਸੀਗਾ? ਜ਼ਹੀਰ ਹਾਂ, ਸੋ ਪਹਿਲੀ ਚੀਜ਼ ਤਾਂ ਇਹ ਹੈਗੀ ਆ ਕਿ ਇਹ ਤਾਂ ਅਸੀਂ ਗੱਲ ਹੀ ਨਾ ਬਿਲਕੁਲ ਲੈ ਕੇ ਆਈਏ ਵੀ ਰਿਲੀਜਨ ਵਾਲੀ ਤਾਂ ਗੱਲ ਹੀ ਪਹਿਲਾਂ ਆਪਾਂ ਇੱਕ ਪਾਸੇ ਕਰਦੀ ਹੈ, ਰਿਲੀਜਨ ਵਾਲੀ ਤਾਂ ਕੋਈ ਗੱਲ ਹੀ ਨੀ ਇਹਦੇ ਵਿੱਚ। ਉਹ ਤੇ ਉਹੀ ਜਨਰਲ ਜਿਹੜਾ ਸਭ ਤੋਂ ਵੱਡਾ ਇਹ ਜਨਰਲ ਅਸੀਮ ਮੁਨੀਰ ਹੋਣਾ ਨੇ ਜਿਹੜੀ ਸਭ ਤੋਂ ਵੱਡੀ ਗਲਤ ਸਟੇਟਮੈਂਟ, ਜੋ ਮੈਂ ਬਿਲਕੁਲ ਇਖਤਲਾਫ ਕਰ ਰਿਹਾ, ਡਿਸਐਗਰੀ ਕਰ ਰਿਹਾ ਟੋਟਲੀ, ਐਂਡ ਆਈ ਆਲਵੇਸ ਡਿਸਐਗਰੀ ਵੈਰੀ ਰਿਸਪੈਕਟਫੁਲੀ, ਜਿਹੜੀ ਇਹਨਾਂ ਨੇ ਜਨਰਲ ਸਾਹਿਬ ਸਟੇਟਮੈਂਟ ਦਿੱਤੀ ਹੈ ਨਾ ਆਪਣੇ ਕਿ ਮੁਸਲਿਮ ਆਰ ਸੁਪੀਰੀਅਰ, ਇਹ ਤੇ ਜਿੰਨਾ ਸਾਹਿਬ ਨੇ ਨਹੀਂ ਦਿੱਤੀ ਇਹ ਜੀ ਸਟੇਟਮੈਂਟ, ਇਹ ਇੰਨੀ ਗੈਰ ਜ਼ਿੰਮੇਵਾਰਾਨਾ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ। ਪਾਕਿਸਤਾਨ ਦੇ ਵਿੱਚ ਲੱਖਾਂ ਕ੍ਰਿਸਚਨ ਨੇ, ਪਾਕਿਸਤਾਨ ਚ ਲੱਖਾਂ ਸਿੱਖ ਨੇ, ਪਾਕਿਸਤਾਨ ਦੇ ਵਿੱਚ ਲੱਖਾਂ ਹਿੰਦੂ ਨੇ, ਠੀਕ ਹੈ, ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਜੀ ਮੁਸਲਿਮ ਆਰ, ਨੋ ਯੂ ਕੈਨ ਨਾਟ ਸੇ ਦੈਟ। ਔਰ ਜੇ ਤੁਹਾਡੀ ਇਹ ਸੋਚ ਹੈ, ਮੈਂ ਬਸ ਕੁਛ ਨਹੀਂ ਕਹਾਂਗਾ, ਮੈਂ ਸਿਰਫ ਇਹੀ ਕਹਾਂਗਾ ਕਿ ਬਸ ਮੈਂ ਉਹੀ ਗੱਲ ਤੇ ਕਹਿਣਾ ਕਿ ਆਈ ਵੈਰੀ ਰਿਸਪੈਕਟਫੁਲੀ ਡਿਸਐਗਰੀ, ਇਹ ਤੁਹਾਡੀ ਇਹ ਸੋਚ ਹੈ, ਜੇ ਤੁਹਾਡੀ ਇਹ ਸੋਚ ਹੈ ਫਿਰ ਪਰਮਾਤਮਾ ਹੀ ਮਾਲਿਕ, ਵੈਸੇ ਤੇ ਸੋਚ ਤੇ ਤੁਹਾਡੀ ਉਸ ਵੇਲੇ ਕਲੀਅਰ ਹੋ ਰਹੀ ਹੈ ਕਿ ਤੁਸੀਂ ਆਪਣੇ, ਹੁਣ ਕਦੇ ਸੁਣਿਆ ਤੁਸੀਂ ਆਈਐਸਆਈ ਦੇ ਹੈਡ ਨੂੰ ਜੇਲ ਪਾਤਾ ਹੋਵੇ? ਹੋ ਸਕਦਾ ਉਹਨਾਂ ਨੇ, ਫੈਜ਼ ਹਮੀਦ ਸਾਹਿਬ ਨੇ ਬੜੀਆਂ ਗਲਤੀਆਂ ਕੀਤੀਆਂ ਹੋਣਗੀਆਂ, ਮੈਂ ਉਸ ਚੀਜ਼ ਨਹੀਂ ਜਾਣਾ ਚਾਹੁੰਦਾ, ਬਿਲਕੁਲ ਕੀਤੀਆਂ ਹੋਣਗੀਆਂ, ਲੇਕਿਨ ਜੋ ਤੁਸੀਂ ਹਾਲਤ ਫੈਜ਼ ਹਮੀਦ ਸਾਹਿਬ ਦੀ ਕੀਤੀ ਹੈ, ਜਨਰਲ ਕਮਰ ਬਾਜਵਾ ਸਾਹਿਬ ਦੀ ਜਿਹੜੀ ਆਪਣੇ, ਠੀਕ ਨੀ, ਬਾਜਵਾ ਸਾਹਿਬ ਦੀ ਜੋ ਤੁਸੀਂ ਹਾਲਤ ਕੀਤੀ ਹੈ, ਉਹ ਤੇ ਇੱਕ ਤਰਫ਼ ਰਹਿ ਗਈ, ਫੌਜੀ ਜਨਰਲ ਆਈਐਸਆਈ ਦੇ ਹੈਡ ਤੁਹਾਡੇ ਰਹੇ ਨੇ ਫੈਜ਼ ਹਮੀਦ, ਹੀ ਵਾਜ਼ ਆਈਐਸਆਈ ਚੀਫ, ਉਹਦੀ ਜੋ ਤੁਸੀਂ ਹਾਲਤ ਕੀਤੀ ਹੈ ਉਹ ਇੱਕ ਤਰਫ਼, ਲੇਕਿਨ ਇਮਰਾਨ ਖਾਨ ਸਾਹਿਬ ਦੀ ਜੋ ਇਹਨਾਂ ਨੇ ਹਾਲਤ ਕੀਤੀ ਹੈ, ਉਹ ਤੁਸੀਂ ਦੇਖੋ ਤੁਹਾਡੇ ਸਾਹਮਣੇ ਹੈ। ਔਰ ਬੜਾ ਸਹੀ ਸਵਾਲ ਹੈ ਜਿਹੜਾ ਇਸ ਵੀਕਐਂਡ ਦੇ ਉੱਤੇ ਇਮਰਾਨ ਖਾਨ ਸਾਹਿਬ ਦੇ ਸਪੋਰਟਰ ਉਠਾ ਰਹੇ ਨੇ, ਇਹਨੂੰ ਤੇ ਇੱਕ ਵੋਟ ਵੀ ਨਹੀਂ ਪਈ ਹੈ ਜਿਹੜਾ ਚੌਧਰੀ ਬਣ ਕੇ ਘੁੰਮ ਰਿਹਾ ਪਾਕਿਸਤਾਨ ਦੇ, ਇਹਨੇ ਇੱਕ ਵੋਟ ਵੀ ਨਹੀਂ ਪਈ। ਗੱਲ ਬਿਲਕੁਲ ਠੀਕ ਹੈ ਵੀ ਭਾਈ ਸਾਹਿਬ ਤੁਹਾਨੂੰ ਤਾਂ ਵੋਟ ਵੀ ਨਹੀਂ ਪਈ ਕੋਈ, ਤੁਸੀਂ ਰੂਲ ਕਰਨ ਲੱਗੇ ਹੋ, ਐਨੀ ਵੇਜ਼ ਉਹ ਪਾਕਿਸਤਾਨ ਦਾ, ਅਸੀਂ ਸਾਡੇ ਕੋਲ ਨਾ ਟਾਈਮ ਹੈ, ਬਿਕੋਜ਼ ਕੈਨੇਡਾ ਦੇ ਆਪਣੇ ਬੜੇ ਮਸਲੇ ਨੇ, ਅਸੀਂ ਉਹਦੇ ਡਿਸਕਸ਼ਨ ਚ ਪੈਣਾ ਹੀ ਨਹੀਂ ਚਾਹੁੰਦੇ, ਉਹ ਤੁਸੀਂ ਰੂਲ ਕਰੋ ਨਾ ਕਰੋ, ਉਹ ਪਾਕਿਸਤਾਨ ਦੇ ਵਿੱਚ ਇੱਕ ਰੈਵੋਲੂਸ਼ਨ ਇਮਰਾਨ ਖਾਨ ਸਾਹਿਬ ਨੇ ਚਿੰਗਾਰੀ ਲਾਤੀ ਹੈ, ਮਾਰਕ ਮਾਈ ਵਰਡਸ, 5 ਸਾਲ ਦੇ ਵਿੱਚ, 10 ਸਾਲ ਦੇ ਵਿੱਚ, ਆਈ ਡੋਂਟ ਨੋ ਦਾ ਟਾਈਮ, ਮੇ ਬੀ ਮੈਕਸੀਮਮ 20 ਈਅਰ, 20 ਜ਼ਿਆਦਾ ਕਹਿ ਰਿਹਾ, 15 ਸਾਲ ਤੇ ਹੋ ਜਾਣਾ ਹੈ, 5-10-15 ਸਾਲ ਦੇ ਵਿੱਚ ਹੋ ਜਾਣਾ ਹੈ, ਬਾਕੀ ਇਹ ਜਨਰਲ ਦਾ ਪਤਾ ਕੋਈ ਨਹੀਂ ਹੈ ਕੀ ਕਰਦੇ ਨੇ ਲੋਕੀ, ਇਹ ਜਨਰਲ ਜਿੰਨੇ ਵੀ ਨੇ, ਪਿਛਲੇ ਜਿਹੜੇ ਬੰਦੇ ਸੀ ਇਹਨਾਂ ਨੇ ਮਾਰ ਦਿੱਤੇ, ਚਾਹੇ ਉਹ ਲਿਆਕਤ ਅਲੀ ਖਾਨ ਸਾਹਿਬ, ਭੁੱਟੋ ਸਾਹਿਬ, ਨਵਾਜ਼ ਸ਼ਰੀਫ ਸਾਹਿਬ ਨੂੰ ਦਬਾ ਦਿੱਤਾ, ਬੇਨਜ਼ੀਰ ਭੁੱਟੋ ਸਾਹਿਬ ਕਰ ਦਿੱਤਾ, ਇਮਰਾਨ ਖਾਨ ਸਾਹਿਬ ਦੇ ਵੀ ਗੋਲੀਆਂ ਮਾਰੀਆਂ ਬਚ ਗਏ ਨੇ, ਲੇਕਿਨ ਉਹ ਚਿੰਗਾਰੀ ਲਗਾ ਗਏ ਨੇ ਕਿ ਹੁਣ ਜਿਹੜਾ ਉੱਥੇ ਦਾ ਯੂਥ ਹੈ, ਉੱਥੇ ਦੇ ਲੋਕ ਨੇ ਜਿਹੜੇ, ਉਹ ਹੁਣ ਸਾਹ ਨਹੀਂ ਲੈਣਗੇ, ਉਹ ਕਹਿਣਗੇ ਵੀ ਇਹ ਜਨਰਲ ਨੂੰ, ਦੇ ਹੈਵ ਨੋ ਰਾਈਟ ਕਿ ਤੁਸੀਂ ਸਾਰੇ ਫੈਸਲੇ ਲਓ, ਕਹਿੰਦੇ ਜਿਹੜਾ ਵੀ ਹੋਵੇ, ਜੇ ਲੋਕ ਨਵਾਜ਼ ਸ਼ਰੀਫ ਸਾਹਿਬ ਨੂੰ ਚੁਣਨ ਤੇ ਨਵਾਜ਼ ਸ਼ਰੀਫ ਸਾਹਿਬ ਰਾਜ ਕਰਨ, ਜੇ ਲੋਕ ਇਮਰਾਨ ਖਾਨ ਸਾਹਿਬ ਨੂੰ ਚੁਣਨ ਤਾਂ ਉਹ, ਕੱਲ ਨੂੰ ਕੋਈ ਨਵਾਂ ਯੰਗਸਟਰ ਆਏਗਾ, ਉੱਠੇਗਾ ਕੋਈ, ਕੋਈ ਨਵਾਂ ਯੰਗਸਟਰ ਉੱਠੇਗਾ ਕੱਲ ਨੂੰ, ਉਹਨੂੰ ਵੋਟ ਪਏਗੀ, ਜਿੱਦਾਂ ਇੰਡੀਆ ਚ ਵੀ ਤਬਦੀਲੀਆਂ ਆ ਰਹੀਆਂ ਨੇ, ਸੋ ਉਹ ਹੋਣਾ ਹੋਣਾ, ਇਹ ਤੁਸੀਂ ਨੋਟ ਕਰ ਲਓ, ਔਰ ਇੰਡੀਆ ਨੂੰ ਉਹਦੇ ਚ ਕੋਈ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ, ਇੰਡੀਆ ਆਪਣਾ ਆਰਾਮ ਦੇ ਨਾਲ, ਉੱਥੇ ਦੇ ਆਮ ਲੋਕਾਂ ਨੂੰ ਮੇਰਾ ਸਟੈਂਸ ਬਿਲਕੁਲ ਕਲੀਅਰ ਰਹੇਗਾ, ਜੋ ਮੈਂ ਸਾਲਾਂ ਤੋਂ ਕਹਿ ਰਿਹਾ, ਕ੍ਰਿਕਟ ਬਿਲਕੁਲ ਹੋਣੀ ਚਾਹੀਦੀ ਹੈ, ਤੁਸੀਂ ਉੱਥੇ ਦੀ ਸਪੋਰਟ ਕਰਨ ਲਈ ਹਾਸਪਿਟਲ ਜਾਂ ਕੁਛ ਲਈ, ਜਿੱਦਾਂ ਉੱਥੇ ਅਫਗਾਨਿਸਤਾਨ ਦੀ ਪਾਰਲੀਮੈਂਟ ਬਣਾਈ ਹੈ, ਉਹ ਕਿੰਨੇ ਸਾਲਾਂ ਤੱਕ ਉਹ ਪਾਰਲੀਮੈਂਟ ਦਾ ਨਾਮ ਵਜੇਗਾ, ਕਿ ਅੱਜ ਅਫਗਾਨਿਸਤਾਨ ਦੇ ਲੋਕ ਕਿੰਨੇ ਸਪੋਰਟ ਕਰਦੇ ਨੇ, ਅੱਜ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਦੀ ਹੋਮ ਗਰਾਊਂਡ ਕਿਹੜੀ ਹੈ, ਅਫਗਾਨਿਸਤਾਨ ਦੀ ਕ੍ਰਿਕਟ ਟੀਮ ਦੀ ਹੋਮ ਗਰਾਊਂਡ ਕਿਹੜੀ, ਲਖਨਊ, ਇੰਡੀਆ, ਇੰਡੀਆ ਉਹਨਾਂ ਦੀ ਹੋਮ ਗਰਾਊਂਡ ਆ, ਅੱਜ ਤਾਂ ਹੀ ਅਫਗਾਨੀ ਲੋਕ, ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਨਾਲ ਲੜਾਈ ਸੀਗੀ, ਹੁਣ ਜ਼ਰੂਰ ਇੰਡੀਆ ਨੇ ਸੈਟਿੰਗ ਕਰ ਲਈ ਉਹਨਾਂ ਦੇ ਨਾਲ ਅਫਗਾਨਿਸਤਾਨ ਦੇ, ਕਿਉਂਕਿ ਉਹ ਤਾਲਿਬਾਨ ਇੰਡੀਆ ਨੇ ਦੋਸਤੀ ਕਰ ਲਈ ਹੈ, ਮੈਂ ਉਹਨਾਂ ਨੂੰ ਟੈਰਿਸਟ ਕਹਿੰਦਾ, ਮੇਰੇ ਨਿਗਾਹ ਚੋ ਇੰਡੀਆ ਜਿੰਨੀ ਮਰਜ਼ੀ ਹੁਣ ਤਾਲਿਬਾਨ ਨਾਲ ਦੋਸਤੀ ਕਰ ਲਏ, ਮੇਰੀ ਨਿਗਾਹ ਚੋ ਟੈਰਿਸਟ ਨੇ, ਬਟ ਅਫਗਾਨਿਸਤਾਨ ਦੇ ਆਮ ਲੋਕ ਹੁਣ ਇੰਡੀਆ ਨੂੰ ਕਿਉਂ ਪਿਆਰ ਕਰਦੇ ਨੇ, ਕਿਉਂਕਿ ਉਹ ਦਿੱਲੀ, ਲਖਨਊ, ਉੱਥੇ ਉਹਨਾਂ ਦਾ ਬੜਾ ਆਉਣਾ ਜਾਣਾ, ਉੱਥੇ ਸਾਰੀ ਟ੍ਰੇਨਿੰਗ ਤਾਂ ਇੱਥੇ ਲੈਂਦੇ ਆ, ਕੋਚਿੰਗ ਦੀ ਆ ਕੇ ਕ੍ਰਿਕਟ ਦੀ, ਜੇ ਇੰਡੀਆ ਨੇ ਟੈਰਿਸਟ ਕੈਂਪ ਖੋਲੇ ਹੁੰਦੇ ਜੋ ਪਾਕਿਸਤਾਨ ਨੇ ਖੋਲਿਆ, ਫਿਰ ਅਫਗਾਨਿਸਤਾਨੀ, ਜੇ ਅਫਗਾਨੀ ਹੁਣ ਕਿਉਂ ਪਾਕਿਸਤਾਨ ਦੇ ਜਨਰਲਸ ਨੂੰ ਪਸੰਦ ਨਹੀਂ ਕਰਦੇ, ਕਿਉਂ ਨਹੀਂ ਕਰਦੇ, ਔਰ ਹੁਣ ਤਾਲਿਬਾਨ ਜਿਹੜੀ ਖੁਦ ਟੈਰਿਸਟ ਆਰਗਨਾਈਜੇਸ਼ਨ ਹੈ, ਪਾਕਿਸਤਾਨ ਦੇ ਇਲਜ਼ਾਮ ਲਗਾਉਂਦੀ ਹੈ ਕਿ ਜੀ ਤੁਸੀਂ ਸਾਡੇ ਇੱਥੇ ਟੈਰਰਿਜ਼ਮ ਕਰਦੇ ਹੋ, ਈਰਾਨ ਐਲੀਗੇਸ਼ਨ ਲਗਾਏ ਗੱਲ ਸਮਝ ਆਉਂਦੀ ਹੈ, ਇੰਡੀਆ ਐਲੀਗੇਸ਼ਨ ਲਗਾਏ ਗੱਲ ਸਮਝ ਆਉਂਦੀ ਹੈ, ਤਾਲਿਬਾਨ ਖੁਦ ਟੈਰਰਿਸਟ ਹੋਣ ਮੇਰੇ ਨਿਗਾਹ ਚ ਉਹ ਟੈਰਰਿਸਟ ਰਹਿਣਗੇ ਹਮੇਸ਼ਾ। ਮੈਂ ਆਈ ਡੋਂਟ ਮੀਨਸ ਮਾਈ ਵਰਡ, ਇੰਡੀਆ ਜਿੰਨੀ ਮਰਜ਼ੀ ਦੋਸਤੀ ਕਰ ਲੇਕਿਨ ਉਹ ਪਾਕਿਸਤਾਨ ਤੇ ਐਲੀਗੇਸ਼ਨ ਲਗਾਉਂਦੇ ਜੀ ਤੁਹਾਡੇ ਬੰਦੇ ਇੱਥੇ ਆ ਕੇ ਸਾਡੇ ਟੈਰਰਿਜ਼ਮ ਕਰਦੇ ਨੇ, ਤੁਸੀਂ ਤਾਂ ਖੁਦ ਟੈਰਰਿਸਟ ਹੈਗੇ ਹੋ। ਲੇਕਿਨ ਅਫਗਾਨਿਸਤਾਨ ਦੇ ਵਿੱਚ ਜਿਹੜੇ ਆਮ ਲੋਕ ਨੇ, ਤਾਲਿਬਾਨ ਨੂੰ ਤਾਂ ਪੈਸਾ ਮਿਲਿਆ ਨਾ ਇੰਡੀਆ ਤੋਂ, ਤਾਂ ਉਹ ਇੰਡੀਆ ਦੀ ਬੋਲੀ ਬੋਲਣ ਲੱਗ ਪਏ। ਦੇਅਰ ਅਕਾਊਂਟਸ ਵਰ ਫਰੋਜ਼ਨ, ਉਹ ਕਤਰ ਜਾ ਕੇ ਡੀਲਾਂ ਬਣਾ ਰਹੇ ਸੀ ਅਮਰੀਕਾ ਦੇ ਨਾਲ, ਤੇ ਉਹਨਾਂ ਨੂੰ ਪੈਸਾ ਤਾਂ ਚਾਹੀਦਾ ਸੀ ਸਰਕਾਰ ਚਲਾਉਣ ਲਈ, ਤਾਂ ਇੰਡੀਆ ਨੇ ਕਿਹਾ ਜੀ ਪੈਸਾ ਹੀ ਦੇ ਕੇ ਆ ਲਓ। ਬਲਕਿ ਐਲੀਗੇਸ਼ਨ ਤਾਂ ਇਹ ਵੀ ਹੈ ਕਿ ਇੰਡੀਆ ਉਧਰ ਤਾਲਿਬਾਨ ਨੂੰ ਪੈਸੇ ਦੇ ਕੇ, TTP ਨੂੰ ਵੀ ਪੈਸੇ ਦੇ ਕੇ ਜਾਂ ਪੈਸੇ ਨਾ ਵੀ ਦੇ ਕੇ ਸਪੋਰਟ ਦਿੰਦਾ, ਜੋ ਵੀ ਕਰਦਾ ਇੱਥੇ ਪਾਕਿਸਤਾਨ ਚ ਵੀ ਬੜਾ ਕੁਝ ਕਰਾਉਂਦਾ ਹੈਗਾ।
ਮੁੱਦਾ ਖਤਮ ਕਰਨਾ ਚਾਹੁਣ, ਇਹ ਤਾਂ ਮੁੱਦਾ ਬਣਾਈ ਰੱਖਣਾ, ਉਧਰਲੇ ਵੀ ਤੇ ਇਧਰਲੇ ਵੀ, ਇਹਨਾਂ ਨੂੰ ਜੇ ਪਾਕਿਸਤਾਨ ਤੇ ਇੰਡੀਆ ਤੇ ਆਮ ਹੋ ਗਏ ਤੇ ਫਿਰ ਇਲੈਕਸ਼ਨ ਕਿਵੇਂ ਜਿੱਤਣਗੇ? ਇਹਨਾਂ ਨੇ ਇਹੀ ਤਾਂ ਮੁੱਦਾ ਬਣਾ ਕੇ ਇਲੈਕਸ਼ਨ ਜਿੱਤਣੇ ਨੇ।
ਨਹੀਂ, ਇੱਕ ਚੀਜ਼ ਮੈਂ ਕਹਿ ਦਵਾਂ ਕਿ ਇਹ ਮੁੱਦਾ ਜਿਹੜਾ ਨਾ, ਇਹ ਇਹਨਾਂ ਨੂੰ ਪਲੇਟ ਚ ਮਿਲ ਗਿਆ। ਹੁਣ ਇਸ ਵਾਰੀ 2019 ਦੇ ਵਿੱਚ ਤੇ ਪੁਲਵਾਮਾ ਅਟੈਕ ਪਲੇਟ ਚ ਮਿਲ ਗਿਆ, ਲੇਕਿਨ ਇਸ ਵਾਰੀ ਤਾਂ ਇਲੈਕਸ਼ਨ ਤੋਂ ਪਹਿਲਾਂ ਕੋਈ ਟੈਰਿਸਟ ਅਟੈਕ ਨਹੀਂ ਹੋਇਆ, ਕੋਈ ਹੋਇਆ ਟੈਰਿਸਟ ਅਟੈਕ? ਕੋਈ ਵੀ ਨਹੀਂ ਹੋਇਆ। ਦੇਖੋ
ਧਿਆਨ ਨਾਲ ਸੁਣੋ, ਮਸਜਿਦ ਆ ਕੇ ਮੰਦਰ ਦਾ ਮੁੱਦਾ ਬਣਾ ਲਿਆ ਸੀਗਾ, ਕਰ ਲਿਆ ਸੀਗਾ, ਇਹਨਾਂ ਨੇ ਮੁੱਦਾ ਬਣਾ ਲਿਆ ਕੋਈ ਨਾ ਕੋਈ ਬਣ ਜਾਂਦਾ।
ਨਹੀਂ ਦੇਖੋ, ਮੈਂ ਫਿਰ ਤੁਹਾਨੂੰ ਉਹੀ ਗੱਲ ਕਹਾਂਗਾ, ਹਿੰਦੂ ਵੋਟਿੰਗ ਪਰਸੈਂਟੇਜ ਕੱਢ ਲਓ ਸਰ, ਇਸਦੇ ਨੰਬਰ ਦੇਖਦੇ ਨਾ, ਹਿੰਦੂ ਵੋਟਿੰਗ ਪਰਸੈਂਟੇਜ ਕੱਢ ਲਓ, ਮੈਕਸੀਮਮ ਵੀ ਵਨ ਟਾਈਮ ਜੇ ਸਾਰੇ ਹਿੰਦੂਆਂ ਨੇ ਵੋਟ ਪਾਈ ਹੈ, ਮੈਕਸੀਮਮ ਵੀ ਜੇ ਹਿੰਦੂ ਵੋਟਿੰਗ ਪਰਸੈਂਟੇਜ ਹੈ ਤਾਂ 44% ਹੈ। ਕਦੇ ਵੀ ਹਿੰਦੂ ਨੇ ਇੱਕ ਪਾਰਟੀ ਨੂੰ 50% ਹਿੰਦੂ ਨੇ ਵੀ ਇੱਕ ਪਾਰਟੀ ਨੂੰ ਵੋਟ ਨਹੀਂ ਪਾਈ, ਨੈਵਰ। ਔਰ ਅੱਗੇ ਜਿਹੜੇ ਆ ਮਮਤਾ ਬੈਨਰਜੀ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਲੈ ਕੇ ਆਪਣੇ ਰਾਹੁਲ ਗਾਂਧੀ, ਉਹ ਅੱਗੇ ਵੀ ਤਾਂ ਸਾਰੇ ਹਿੰਦੂ ਹੀ ਹੈ। ਅੱਗੇ ਕਿਹੜਾ ਕੋਈ ਮੁਸਲਿਮ ਲੀਡਰ ਹੈ? ਮੈਨੂੰ ਤੁਸੀਂ ਦੱਸੋ ਕਿਸੇ ਮੇਜਰ ਪੋਲੀਟੀਕਲ ਪਾਰਟੀ ਦਾ ਲੀਡਰ ਹੈ ਕੋਈ ਮੁਸਲਿਮ? ਅੱਗੇ ਵੀ ਤਾਂ ਸਾਰੇ ਹਿੰਦੂ ਹੀ ਹੈ। ਐਸਾ ਥੋੜੀ ਹੈ ਕਿ ਇਹ ਇਕੱਲੇ ਹਿੰਦੂ ਚੈਂਪੀਅਨ ਹੈ। ਜੇ ਇਹ ਭਗਵਾਨ ਸ਼੍ਰੀ ਰਾਮ ਜੀ ਦੀ ਗੱਲ ਕਰਦੇ ਆ, ਕੇਜਰੀਵਾਲ ਸਾਹਿਬ ਹਨੂੰਮਾਨ ਚਾਲੀਸਾ ਫੜ ਕੇ ਬਹਿ ਜਾਂਦੇ ਆ ਵੀ ਮੈਂ ਹਨੂੰਮਾਨ ਕਾ ਭਗਤ, ਉਹ ਵੀ ਤਾਂ ਇਹੀ ਕਹਿੰਦੇ ਆ, ਉਹ ਹੋਰ ਕੀ ਕਹਿੰਦੇ ਆ? ਠੀਕ ਹੈ, ਸੋ ਇਟ ਇਜ਼ ਨਾਟ ਸਖਤ ਹੋ ਸਕਦੀ ਹੈਗੀ ਹੈ, ਬਿਲਕੁਲ ਹੈ, ਆਈਡੈਂਟੀ ਪੋਲੀਟਿਕਸ ਰਿਲੀਜਨ ਦੀ ਵੀ ਹੈ, ਜਾਤ ਪਾਤ ਦੀ ਵੀ ਹੈ, ਬਟ ਉਹ ਇੱਕ ਲਿਮਿਟ ਤੱਕ ਤੇ ਕਰਮਜੀਤ ਮਾਨ ਸਾਹਿਬ ਹੋ ਸਕਦੇ ਆ, ਬਟ ਉਸ ਲਿਮਿਟ ਤੋਂ ਅੱਗੇ ਜਿਹੜੀ ਹੈ, ਜਿਹੜੀ ਉਸ ਲਿਮਿਟ ਤੋਂ ਅੱਗੇ ਆ, ਮੇਨ ਐਟ ਦੀ ਐਂਡ ਆਫ ਦਾ ਡੇ ਤਾਂ ਜਿਹੜੇ ਅਸਲੀ ਇਸ਼ੂਜ਼ ਨੇ ਉੱਥੇ, ਚਾਹੇ ਉਹ ਗਰੀਬੀ ਹੈ, ਚਾਹੇ ਇੰਡੀਆ ਦੇ ਵਿੱਚ ਕੋਈ ਇਕਨੋਮੀ ਠੀਕ ਕਰਨੀ ਹੈ, ਨੌਕਰੀਆਂ ਨਹੀਂ ਮਿਲ ਰਹੀਆਂ ਅੱਜ ਯੰਗਸਟਰਸ ਨੂੰ, ਇੰਡੀਆ ਦਾ ਵਨ ਆਫ ਦਾ ਮੇਜਰ ਇਸ਼ੂਜ਼ ਜਿਹੜੇ ਮੈਂ 12-13 ਸਾਲ ਤੋਂ ਕਹਿ ਰਿਹਾ, ਇਕਨੋਮੀ ਠੀਕ ਹੈ, ਉਹਦਾ ਫਾਇਦਾ ਹੋ ਰਿਹਾ, ਲੋਕ ਗਰੀਬੀ ਤੋਂ ਬਾਹਰ ਆ ਰਹੇ ਨੇ। ਆਮ ਨੋਟ ਡਿਨਾਇੰਗ ਦੈਟ ਫੈਕਟ ਕਿ ਪਰਸੈਂਟੇਜ ਆਫ ਪੀਪਲ ਕਮਿੰਗ ਆਊਟ ਆਫ ਪਾਵਰਟੀ, ਉਹਦੇ ਵਰਲਡ ਬੈਂਕ ਨੇ, IMF ਨੇ, ਸਭ ਨੇ ਕਿਹਾ ਹੈ ਕਿ ਕਰੋੜਾਂ ਲੋਕ ਇੰਡੀਆ ਪਾਵਰਟੀ ਤੋਂ ਬਾਹਰ ਹਰ ਲੈ ਕੇ ਆ ਰਿਹਾ, ਲੇਕਿਨ ਨੌਕਰੀਆਂ ਜਿਹੜੀਆਂ ਯੂਥ ਨੂੰ ਜਿਸ ਲੈਵਲ ਤੇ ਚਾਹੀਦੀਆਂ, ਉਸ ਲੈਵਲ ਤੇ ਨਾ ਮਿਲਣਾ ਇੱਕ ਚੈਲੰਜ ਹੈ। ਤੁਸੀਂ ਲਾਈਨ ਹੋਲਡ ਕਰ ਲਓ ਜੀ, ਮੈਨੂੰ ਇਸ਼ਾਰਾ ਹੋ ਰਿਹਾ ਕਿ ਰਿਕਾਰਡਰ ਬ੍ਰੇਕ ਔਰ ਸਾਡੇ ਸਪਾਂਸਰ ਵੀ ਇੰਤਜ਼ਾਰ ਕਰ ਰਹੇ, ਛੋਟੀ ਜਿਹੀ ਰਿਕਾਰਡਰ ਬ੍ਰੇਕ, ਫਿਰ ਸਾਡੇ ਸਪਾਂਸਰ, ਫਿਰ ਸਾਡੀ ਕਾਲਰਸ ਦੇ ਨਾਲ ਗੱਲ ਕਰਦੇ ਹਾਂ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਔਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
ਹਮ ਸਭ ਜਾਣਤੇ ਹੈ ਵੋ ਏਕ ਘਰ ਜਿਸਕਾ ਲੋਨ ਹੋਤਾ ਹੈ ਪਰਫੈਕਟ, ਪੂਰੀ ਨੇਬਰਹੁਡ ਕੀ ਨਜ਼ਰ ਉਸ ਪਰ ਹੋਤੀ ਹੈ, ਤੋ ਕਿਆ ਹੈ ਉਸਕਾ ਸੀਕ੍ਰੇਟ? ਸਿਰਫ ਧੂਪ ਔਰ ਪਾਣੀ ਕਾਫੀ ਨਹੀਂ, ਸਕੋਟਸ ਟਰਫ ਬਿਲਡਰ ਲੋਨ ਫੂਡ ਆਪਕੇ ਗ੍ਰਾਸ ਕੋ ਜ਼ਿਆਦਾ ਘਨਾ, ਹਰਾ ਭਰਾ ਔਰ ਹੈਲਦੀ ਬਨਾਤਾ ਹੈ, ਤਾਕਿ ਵੀਡਸ ਕਾ ਕੋਈ ਚਾਂਸ ਨਾ ਹੋ। ਆਪਣੇ ਲੋਨ ਕੋ ਦੇ ਸਕੋਟਸ ਟਰਫ ਬਿਲਡਰ ਲੋਨ ਫੂਡ ਔਰ ਬੜਾਏ ਆਪਣੀ ਸ਼ਾਨ।
Hey, I know that tune.
Of course you do. It's the tune that embodies 20 years of trust with ICICI Bank Canada, my financial partner. with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Surrey and Delta today.
TNC. The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है.
मेरी सेविंग $350.
मेरी सेविंग सिर्फ $100.
और मेरी सेविंग सबसे ज्यादा हुई है. मैंने सेव किए हैं $1,775.
क्या चमत्कार किया, मुझे भी गुर सिखाओ ना.
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने. आप भी अपनी गाड़ी और घर की इंश्योरेंस में खूब सेविंग कर सकते हैं. टर्म एंड कंडीशन अप्लाई. ऑल स्टेट पिकरिंग एजेंसी के राजा बादशाह 6472903773.
शॉपर्स, जाइए तैयार. नीता कॉस्मेटिक्स फिर से लाए हैं बड़े ब्रांड की बड़ी सेविंग्स वाली बड़ी सेल.
जी हाँ, वर्ल्ड फेमस ब्रांड के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ.
80% तक की सेविंग ऑन योर फेवरेट प्रीमियम ब्रांड.
बस आपको आना है लीसास कॉस्मेटिक्स, 135 कॉमर्स वैली ड्राइव, ईस्ट मार्कम, जस्ट ऑफ हाईवे 404 एंड 407 एंड क्लोज टू 401.
सेल इज फ्रॉम अप्रैल 26 टू मई 18, फ्राइडे सैटरडे संडे मंडे. मदर्स डे गिफ्टिंग का भी एक्सेलेंट मौका. विजिट leesascosmetics.com.
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो. ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी. आहो जी, कोई अपॉइंटमेंट नहीं, ड्राइव थ्रू फैसिलिटी. एग्जिट 579 फ्रॉम हाईवे 401 इन नापनी. क्विक ट्रक ल्यूब द वन स्टॉप शॉप. 5196220660 या quicktrucklube.com. QTL, बिकॉज़ वी केयर.
You are listening to WTOR 770 AM, Youngstown, Toronto.
चंगे नेबरर्स बहुत जरूरी ने स्ट्रॉन्गर कम्युनिटीज बनाउण दे लई. एक संदेश है सिटी ऑफ ब्रैम्पटन वालों, याद रखियो कि तुसी अपने यार्ड नू प्रॉपरली मेंटेन रखो, एक्सेसिव नॉइस ना करो, अपनी साइडवॉक्स ते बाइक लेन्स नू साफ रखो अते तुसी अपने व्हीकल नू स्ट्रीट दे उत्ते 2 बजे तो 6 बजे दे विच अते 3 घंटे तो ज्यादा ना पार्क करो. ज्यादा जानकारी ली विजिट करो brampton.ca/bylaws. दैट इज brampton.ca/bylaws.
स्वाद ना पहले कभी चखा, ऐसा एहसास ना पहले कभी महसूस किया, ऐसी खुशबू कि रूह छू जाए, खाना ऐसा कि मजा आ जाए. अनोखी फाइन इंडियन डाइनिंग, हाई क्वालिटी इंग्रेडिएंट से भरा है इनका खाना. आज ही जाएं अनोखी फाइन इंडियन डाइनिंग, 200 काउंटी कोर्ट बुलेवार्ड, ब्रैम्पटन पर. कॉल कर सकते हैं फॉर रिजर्वेशन एट 9054516161 पर, 9054516161 पर. अनोखी फाइन इंडियन डाइनिंग एट 200 काउंटी कोर्ट बुलेवार्ड.
विलियम ऑसलर हेल्थ सिस्टम आपको बताना चाहते हैं कि वेयर टू गो फॉर केयर. नॉन अर्जेंट इलनेस के लिए जैसे कोल्ड, फ्लू या कोविड जैसे सिम्टम्स के लिए अपने फैमिली डॉक्टर के पास जाएं. आप वर्चुअल अर्जेंट केयर अपॉइंटमेंट भी बुक कर सकते हैं अर्जेंट बट नॉट लाइफ थ्रेटनिंग इंजरीज या इलनेस के लिए. ऑसलर के 24/7 अर्जेंट केयर सेंटर पर विजिट करें. लाइफ थ्रेटनिंग इमरजेंसीज, प्रेगनेंसी के केस में या अगर बच्चा 6 महीने से छोटा हो तो सबसे करीबी इमरजेंसी डिपार्टमेंट में जाएं. और भी इन्फॉर्मेशन के लिए और हॉलिडे हेल्थ चेकलिस्ट के लिए विजिट करें www.williamoslerhs.ca/healthcare-options. That's www.williamoslerhs.ca/healthcare-options.
अरे राज, क्या बना तेरी मॉर्गेज का?
अरे मॉर्गेज का क्या है, कहीं से भी ले लेंगे.
मॉर्गेज सिर्फ सेलिंग नहीं, प्लानिंग है. घर लेने से पहले गिरीश शर्मा के साथ कंसल्ट कर लेना, जो प्री अप्रूवल से लेकर क्लोजिंग तक आपकी पूरी मदद करते हैं और सभी मेजर बैंक्स के साथ डील करते हैं,
जो लेकर देते हैं रेजिडेंशियल, कमर्शियल, रीफाइनेंसिंग, डेट कंसोलिडेशन, सेकंड और थर्ड मॉर्गेज और प्राइवेट फंड्स. मॉर्गेज इंटेलिजेंस के गिरीश शर्मा को कॉल करें 6476068110 6476068110. For more info, visit sharmamortgages.com.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse.
call Yudhvir Jaswal 647-272-8182 or visit southasiandaily.com.
वाई मीडिया ग्रुप वालों थोड़े सारे एक बार फिर रेडियो वाई और चैनल वाई देते बहुत बहुत स्वागत है बतौर ग्रुप पेटर वाई मीडिया मैं युद्ध जसवाल थोड़ी खिदमत हाजिर है 416-475-5000 नंबर ते अंदर नोट कर लो 416-475-5000 इस नंबर देते तुसी साढ़े किसी स्पॉन्सर का नंबर लेना या तुसी क्वायर देना चाहो तो कॉल कर सकते हो साढ़े नाल इस वेले काव्या होमो केयर तो मीता जी साढ़े नाल ने उन्होंने गल करते हैं उस तो बाद कॉल्स बिल्कुल मैं सारियां ले रहा है विरक साहब के विचार भी इसी तरह लेंदे चले जावांगे सतवन जी तुहाडे नाल भी गल करांगे सतवन जी तुसी भी लाइन होल्ड कर लो भुपिंदर साहब लाइन होल्ड कर लो सुलेमान जी लाइन होल्ड करना तुसी और इकबाल साहब बड़ी देर से वेट कर रहे हैं वो भी होल्ड कर लो सरबजीत जी तुसी फोन प्लीज म्यूट रखना सरबजीत जी फोन प्लीज तुसी म्यूट रखना जी हां जी और 306 ए कोई मेरे को नाम नहीं है तुहाडा 306 तुसी कॉल कर रहे हो तुहाडा भी जरूर ਅਸੀਂ ਨਵੇਂ ਕਾਲਰ ਨੇ ਕੋਈ ਮੈਂ ਤੁਹਾਡਾ ਵੀ ਜ਼ਰੂਰ ਆਨ ਦੀ ਏਅਰ ਲਵਾਂਗਾ 306 ਹੋਲਡ ਕਰ ਲਓ ਜੀ ਸਾਰੇ ਜਣੇ ਜੀ ਹਾਂਜੀ ਸਵਾਗਤ ਕਰਦੇ ਹਾਂ ਇਸ ਵੇਲੇ ਮੀਤਾ ਜੀ ਕੀ ਹਾਲ ਹੈ ਆਪਕਾ ਕੈਸੀ ਆਪ ਠੀਕ ਹੈ
ਬੜੀਆ ਜੀ ਥੈਂਕ ਯੂ ਸੋ ਮਚ ਯੁਧਵੀਰ ਜੀ ਐਂਡ ਸੁਣਨੇ ਵਾਲੇ ਸਾਰੇ ਹੀ ਸ਼ਰੋਤਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ
ਤੁਹਾਨੂੰ ਵੀ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ ਔਰ ਪਹਿਲਾਂ ਤੁਸੀਂ ਆਪਣਾ ਫੋਨ ਨੰਬਰ ਦਿਓ ਔਰ ਪੰਜਾਬੀ ਔਰ ਇੰਗਲਿਸ਼ ਦੋਨਾਂ ਲੈਂਗੁਏਜਸ ਦੇ ਵਿੱਚ ਨਾਲ ਤੁਸੀਂ ਆਪਣੇ ਬਾਰੇ ਥੋੜੀ ਜਾਣਕਾਰੀ ਦਿਓ ਫਿਰ ਮੇਰਾ ਇੱਕ ਸਵਾਲ ਵੀ ਹੋਏਗਾ ਟੋਪਿਕ ਤੇ
ਜੀ ਬਿਲਕੁਲ ਸੋ ਕਾਵਿਆ ਹੋਮਿਓ ਕੇਅਰ ਇਜ਼ ਲੋਕੇਟਿਡ ਇਨ ਬ੍ਰੈਂਪਟਨ ਕਰੀਬ ਕਰੀਬ 10 ਸਾਲ ਸੇ ਜ਼ਿਆਦਾ ਟਾਈਮ ਸੇ ਆਪਣੀ ਕਮਿਊਨਿਟੀ ਮੇ ਹਮ ਲੋਗ ਸਰਵਿਸਿਸ ਦੇ ਰਹੇ ਹੈ ਮੰਡੇ ਟੂ ਸੈਟਰਡੇ 6 ਦਿਨ ਕਲੀਨਿਕ ਖੁੱਲਾ ਹੈ ਸਵੇਰੇ 10 ਸੇ ਲੈ ਕੇ ਸ਼ਾਮ ਨੂੰ 6 ਵਜੇ ਤੱਕ ਸੋ ਕਿਸੇ ਵੀ ਬਿਮਾਰੀ ਸੇ ਸਫਰ ਕਰ ਰਹੇ ਹੈ ਹੋਮਿਓਪੈਥਿਕ ਟ੍ਰੀਟਮੈਂਟ ਕਰਾਨਾ ਚਾਹਤੇ ਹੈ ਤੋ ਉਸਕੇ ਵਾਸਤੇ ਆਪ ਹਮਾਰਾ ਕੰਟੈਕਟ ਜ਼ਰੂਰ ਕਰ ਸਕਤੇ ਹੈ ਵੇਦਰ ਚੇਂਜ ਹੋਣੇ ਕੇ ਸਾਥ ਹੀ ਸੀਜ਼ਨਲ ਅਲਰਜੀਜ਼ ਕਾ ਟਾਈਮ ਸਟਾਰਟ ਹੋ ਗਿਆ ਹੈ ਰਨੀਨੋਸ ਛਿੱਕਾ ਯਾ ਫਿਰ ਐਸਥਮਾ ਕਾ ਅਟੈਕ ਹੋ ਜਾਣਾ ਵੇਦਰ ਚੇਂਜ ਕਾ ਅਸਰ ਆਪਕੀ ਸਕਿਨ ਪੇ ਵੀ ਆ ਜਾਤਾ ਹੈ ਇਗਜ਼ੀਮਾ ਵਗੈਰਾ ਟ੍ਰਿਗਰ ਹੋ ਜਾਣਾ ਔਰ ਸਕਿਨ ਪ੍ਰੋਬਲਮ ਹੈ ਆਲਰੇਡੀ ਐਗਜ਼ਿਸਟਿੰਗ ਤੋ ਉਸਮੇ ਐਗਰੇਵੇਸ਼ਨ ਹੋ ਜਾਣਾ तो ये वो टाइम है जिसमें अक्सर आप ये बीमारियों से सफर करते रहते हैं नेजल ब्लॉकेज की प्रॉब्लम आई है या फिर किसी भी तरह की बीमारी आर्थराइटिस से लेके आपको कोई हार्मोनल इश्यूज आ रहा है लेडीज में थायराइड ग्लैंड में नोड्यूल्स आए हैं थायराइड डिसऑर्डर है पीरियड्स में इरेगुलरिटी पीसीओएस की प्रॉब्लम नशा करते हैं एडिक्शन की प्रॉब्लम है माइग्रेन हेडेक मेंटल हेल्थ रिलेटेड किसी भी तरह के कंसर्न्स हो रहे हैं स्लीप डिसऑर्डर नींद नहीं आना डाइजेस्टिव डिसऑर्डर्स हैं दर्द हो रही है बॉडी में नर्व पिंच है बैक पेन साइटिका की पेन सो कोई भी नवी पुरानी बीमारी वास्ते काव्या होम्यो केयर एंड फोन नंबर है मेरा 647-760-2779-647-760-2779
647-760-2779 क्या बात है ਪੰਜਾਬੀ ਤੁਹਾਡੀ ਇੰਨੀ ਵਧੀਆ ਹੁੰਦੀ ਜਾ ਰਹੀ ਹੈ ਮੀਤਾ ਜੀ ਕਮਾਲ ਹੈ ਹਜੇ ਸਾਨੂੰ ਪ੍ਰੋਪਰਲੀ 39 ਆਉਂਦਾ ਫਿਰ 49-59-69 ਤੇ 79 ਕਈ ਵਾਰ ਠੀਕ ਬੋਲਦੇ ਆ ਕਈ ਵਾਰ ਕਨਫਿਊਜ਼ ਹੋ ਜਾਂਦੇ ਆ ਪਰ ਤੁਸੀਂ ਬੜਾ ਸਾਫ਼ ਹੁਣ ਅਸੀਂ ਬਹੁਤ ਵਧੀਆ ਬੋਲਦੇ ਹੋ ਥੈਂਕ ਯੂ ਅੱਛਾ ਹੁਣ ਅਸੀਂ ਗੱਲ ਕਰਦੇ ਹਾਂ ਸੋਰਾਇਸਿਸ ਇਹ ਕੀ ਚੀਜ਼ ਆ ਜੀ ਇਹ ਸੋਰਾਇਸਿਸ ਕੀ ਚੀਜ਼ ਹੁੰਦੀ ਆ ਇਹ ਵੀ ਦੱਸੋ ਔਰ ਤੁਸੀਂ ਇਹਦਾ ਹੱਲ ਕਿੱਦਾਂ ਕਰ ਸਕਦੇ ਹੈਗੇ ਹੋ ਕਾਵਿਆ ਹੋਵੋ ਕਹਿ ਦਿੰਦੇ ਪਲੀਜ਼
जी सोरायसिस की प्रॉब्लम ये एक स्किन प्रॉब्लम है अब कई बार जब पेशेंट्स आते हैं तो उनको होता है कि एक्जिमा है या फिर स्किन की कोई एलर्जी भी हुई है तो उनको हो जाता है कि कहीं ये सोरायसिस तो नहीं है लेकिन सोरायसिस जो है वो कम्प्लीटली डिफरेंट कंडीशन होती है क्योंकि सोरायसिस ऑटो इम्यून कंडीशन है इन्फ्लामेटरी स्किन डिजीज है अब नॉर्मली क्या होता है कि जब आपको एक्जिमा है तो छोटी रैशेस या फिर रेडनेस या खारिश से इसकी शुरुआत होती है सोरायसिस नाम की कंडीशन में क्या होता है कि यहाँ पे स्किन सेल्स की जो लाइफ साइकिल होती है वो चेंज हो जाती है जल्दी ही स्किन के सेल्स मैच्योर होके डेड हो जाते हैं जिससे क्या होगा कि अंदर के सेल जो स्किन की ऊपर की ओर आते हैं वो प्रोसेस 3 से 4 हफ्तों में होती है उसकी बजाय 3 to 4 डेज में ये जल्दी जल्दी स्किन जो है आपकी मैच्योर होके डेड होने लगती है जिस करके सिकरी सी निकलेगी स्किन के ऊपर टिपिकल इसका स्केली लुक आता है कि व्हाइट कलर के सिल्वर कलर के स्केल्स निकलते रहते हैं अब सोरासिस जो है ये एक लॉन्ग लास्टिंग डिजीज है। कुछ टाइम साल का ऐसे होता है कि ये ट्रिगर हो जाता है, कुछ खाने पीने की चीजों के साथ भी ऐसे हो सकता है कि आपने कुछ इस तरह का खा लिया जिससे बॉडी में इंटॉलरेंस या एलर्जी है, तो उसके साथ वो ट्रिगर हो गया। गर्मी ठंडी मिक्स हो रहा है उस टाइम पे सोरायसिस ट्रिगर हो गया। कुछ लोगों को समर में ज्यादा प्रॉब्लम होती है तो कुछ को विंटर में। और स्किन पे यहाँ पे रेड कलर के इरप्शंस हो जाएंगे, डार्क रेड कलर के, कई बार ब्राउन या ब्लैक कलर के, जो सिल्वर कलर के स्केल से कवर्ड होते हैं। तो इनिशियली बॉडी में आपको एक या दो छोटे छोटे स्पॉट्स इसके दिखे, फिर जिसमें छोटे से लेके बड़े पैचेस बनने स्टार्ट हो जाते हैं और उसका कलर स्किन का चेंज हो जाता है, डार्क ब्राउन या पर्पल ब्लैकिश स्किन हो गई। जब पाम का सोरायसिस है, सोल्स का पैर के तलिये में जब ये हो जाता है तो वहां पे हाथों पे स्किन जो है आपकी क्रैक्ड हो जाती है, कट्स बन जाते हैं और स्किन वहां से पील होती रहती है। एंड समटाइम्स इसमें से फ्लूइड भी निकलता है जिसको वेट सोरायसिस कहते हैं। और फिर अफेक्टेड पार्ट में जहां पे भी इस तरह के रैशेस होते हैं, कई बार राउंड राउंड से स्केल्स जो है पूरी बॉडी में डेवलप हो जाते हैं और वहां पे खारिश स्टार्ट हो जाती है, इतनी खारिश कि आप स्क्रैच करके ब्लड भी निकाल लेते हैं। और अगर पाम का फीट का है तो वहां पे कई बार इतने डीप कट्स आ जाते हैं तो काफी पेनफुल वो कंडीशन, उसमें से ब्लड आ जाता है। अब सोरायसिस जो है आपके सिर को, स्कॉल्प को भी अफेक्ट करेगा। और स्कॉल्प का जब सोरायसिस होता है तो स्कॉल्प से आप देखेंगे कि सिकरी सी डैंड्रफ झड़ता रहता है सिर के ऊपर से, बड़े वाले फ्लेक्स हैं या इस तरह के रैशेस सिर में भी बन जाते हैं, डार्क रेड कलर के, ब्राउन कलर के। एंड समटाइम्स उसमें से फ्लूइड निकलता है जिसके आसपास आप देखेंगे पूरा क्रस्ट वो स्टिक होके बन गया और वहां से आपके बाल भी झड़ने लगते हैं। सोरायसिस नॉट ओनली स्किन, ये आपके नेल्स को भी अफेक्ट करता है। आपके नेल्स थिक हो जाते हैं, उसमें रिजेस बन जाती है। और सोरायसिस अगर सही नहीं हुआ तो आगे जाके आप देखो कि वो आपके जॉइंट्स को अफेक्ट करेगा और उसके साथ सोराइटिक आर्थराइटिस डेवलप होता है। सो ये सिमिलर ऑटो इम्यून कंडीशन है जिसमें आपके जॉइंट में इन्फ्लेमेशन हो जाती है, स्वेलिंग है, पेन है, छोटे जॉइंट्स हैं या बड़े जॉइंट्स हैं। अब सोरायसिस होने के काफी सारे कारण हो सकते हैं कि कई बार तो फैमिली में ये चलता रहता है कि फैमिली में किसी को है तो आपको होगा, आपके बच्चों को भी ये हो सकता है। तो समटाइम्स जो हमने देखा कि स्ट्रेस से लेके काफी सारी चीजें, दो तीन चीजें जब इकट्ठी होती है ना तो उसके साथ ये ट्रिगर हो जाता है, लेकिन फिर इसको सही होते होते काफी ये टाइम लग जाता है। कई बार ऐसे होता है कि सालों से आप ऑइंटमेंट्स लगाए जा रहे हो, ट्रीटमेंट लिए जा रहे हो, उसके बावजूद उसमें फर्क नहीं होता है। तो ऐसे में ये जो होम्योपैथिक ट्रीटमेंट है हमारा, इट कैन हेल्प। एंड आप देखेंगे कि अभी अभी स्टार्ट हुआ है, जितना जल्दी आप स्टार्ट करोगे उतना आपको रिलीफ मिलेगी। और यंग एज में भी ये होता है, बुजुर्गों को भी ये होता है, कोई भी एज में ये हो सकता है, तो उनके लिए बिल्कुल सेफ इफेक्टिव ट्रीटमेंट है, उसको आगे बढ़ने से रोकेगा। ऑलरेडी जो आपको सोरायसिस हुआ है तो उसमें रिकवरी होगी। ट्रीटमेंट इसका लंबा चलेगा लेकिन जैसे जैसे आप कंटिन्यू करते हो काफी आराम मिलेगा आपको। सो छोटे बच्चों में भी यहाँ के वेदर के हिसाब से, जो कह लें कि कंट्री का यहाँ का हवा पानी है, उस हिसाब से बर्थ के बाद ही कुछ टाइम में एक्जिमा स्टार्ट हो जाता है, जॉइंट से स्टार्ट होके पूरी बॉडी में ये फैल जाता है। सो एक्जिमा से सफर कर रहे हैं, स्किन की कोई एलर्जीज हो रही हैं, जैसे नट्स खा लिए या चॉकलेट खा लिया तो उसके साथ ही स्किन पे एक्जिमा उभर आया, या फिर सोरायसिस की प्रॉब्लम आ गई लाइकन प्लेनस, जिसमें आपकी स्किन में ब्राउन कलर के, डार्क कलर के स्पॉट्स बन जाते हैं और काफी वहां पे खारिश होती रहती है। सो लाइकन प्लेनस है, शिंगल्स यानी कि जनेऊ हुए हैं, या फिर पोस्ट हर्पेटिक न्यूरालजिया, कि थोड़े टाइम पहले आपको जनेऊ हुए थे तो वहां पे आपको साड़ फील होना, खींच सी महसूस हो रही है, इन सारे कंसर्न के लिए प्लीज फील फ्री टू कॉल अस काव्या होम्यो केयर से। आप हमारा कॉन्टेक्ट जरूर कर सकते हैं। लोकेशन है हमारी कॉटरेल एंड एयरपोर्ट की कॉर्नर पे, प्लाजा है 10 कॉटरेल बुलेवार्ड, यूनिट नंबर 104, मेन लेवल पे ही यू विल सी काव्या होम्यो केयर। एंड नंबर टू कॉल वंस अगेन इज 647-760-2779-647-760-2779-647-760-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-2779-
ਤੁਸੀਂ ਕਾਵਿਆ ਹੋਮੋ ਕੇਅਰ ਤੋਂ ਬੜੀ ਵਧੀਆ ਜਾਣਕਾਰੀ ਦਿੰਦੇ ਹੋ, ਸੋ ਵੀ ਵਿਸ਼ ਯੂ ਆਲ ਦਾ ਬੈਸਟ। ਸਿਰਫ ਫੋਨ ਨੰਬਰ ਸਿਰਫ ਇੱਕ ਵਾਰ ਦੇ ਦੋ, ਸਿਰਫ ਫੋਨ ਨੰਬਰ ਕੁਇਕਲੀ।
ਜੀ ਡੈਫੀਨੇਟਲੀ ਜੀ, ਔਰ ਇਸ ਕੇ ਇਲਾਵਾ ਐਕਿਊਟ ਕੋਈ ਮੈਡੀਕੇਸ਼ਨ ਚਾਹੀਏ, ਖਾਂਸੀ ਜੁਕਾਮ ਕੋਲਡ ਫਲੂ ਵਾਸਤੇ, ਛੋਟੇ ਬੱਚੋਂ ਕੀ ਟੀਦਿੰਗ ਕੀ ਮੈਡੀਕੇਸ਼ਨ, ਆਪਣਾ ਲੀਵਰ ਕਲੀਨਸ ਕਰਵਾਉਣਾ ਚਾਹਤੇ ਹੈ, ਤੋ ਲੀਵਰ ਕਲੀਨਜ਼ਰ ਟਿੰਕਚਰਸ ਆਰ ਅਵੇਲੇਬਲ, ਕਿਡਨੀ ਕਲੀਨਜ਼ਰ ਇਜ਼ ਅਵੇਲੇਬਲ। ਸੋ ਕੋਈ ਵੀ ਕੰਸਰਨ ਵਾਸਤੇ ਨੰਬਰ ਟੂ ਕਾਲ ਇਜ਼ 6477602779। ਥੈਂਕ ਯੂ ਸੋ ਮਚ ਯੁਧਵੀਰ ਜੀ।
ਥੈਂਕ ਯੂ ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਕਾਲਰਸ ਦੇ ਨਾਲ ਗੱਲਬਾਤ ਸਾਡੀ ਹੁਣ ਜਾਰੀ ਹੈ, ਲੇਕਿਨ ਮੈਂ ਸਿਰਫ ਇੱਕ ਮਿੰਟ ਲਈ ਤੁਹਾਨੂੰ ਲੈ ਕੇ ਜਾਵਾਂਗਾ ਹੈਦਰਾਬਾਦ। ਹੈਦਰਾਬਾਦ ਇਸ ਲਈ ਜਾ ਰਹੇ ਹਾਂ ਕਿਉਂਕਿ ਹੈਦਰਾਬਾਦ ਦੇ ਵਿੱਚ ਅੱਜ ਮੁਕਾਬਲਾ ਚੱਲ ਰਿਹਾ ਸਨਰਾਈਜ਼ਰਸ ਹੈਦਰਾਬਾਦ ਔਰ ਦਿੱਲੀ ਦਾ। ਮੈਨੂੰ ਲੱਗ ਰਿਹਾ ਕਿ ਅੱਜ ਦਿੱਲੀ ਦੀ ਟੀਮ ਜਿਹੜੀ ਹੈ ਬਹੁਤ ਖਰਾਬ ਖੇਲ ਰਹੀ ਹੈ। 88 ਰਨ 6 ਵਿਕਟਾਂ ਦੇ ਨੁਕਸਾਨ ਤੇ, ਯੂ ਹਰਡ ਦੈਟ ਰਾਈਟ। 16 ਓਵਰ ਚੱਲ ਰਿਹਾ, ਸੋ ਜ਼ਿਆਦਾ ਰਨਸ ਨਹੀਂ ਬਣਾ ਪਾਏਗੀ, ਮੁਸ਼ਕਿਲ ਹੋ ਜਾਏਗਾ ਦਿੱਲੀ ਲਈ ਟੀਮ ਡਿਫੈਂਡ ਕਰਨਾ। ਔਰ ਦਿੱਲੀ ਵੈਸੇ ਵੀ 5ਵੇਂ ਨੰਬਰ ਤੇ ਆ, ਟਾਪ 4 ਦੇ ਵਿੱਚ ਨਹੀਂ ਹੈ, 5ਵੇਂ ਨੰਬਰ ਤੇ ਹੈ, ਕਿਉਂਕਿ ਟਾਪ 4 ਦੇ ਵਿੱਚ ਬੈਂਗਲੌਰ ਨੰਬਰ 1 ਤੇ, ਪੰਜਾਬ ਨੰਬਰ 2 ਤੇ, ਮੁੰਬਈ ਨੰਬਰ 3, ਗੁਜਰਾਤ ਨੰਬਰ 4, ਤੇ ਦਿੱਲੀ ਦੀ ਟੀਮ 5ਵੇਂ ਨੰਬਰ ਤੇ ਹੈ। ਅੱਜ ਦਾ ਮੈਚ ਜਿੱਤਣਾ ਜ਼ਰੂਰੀ ਸੀ ਉਨ੍ਹਾਂ ਲਈ, ਔਰ ਮੈਚ ਵੀ ਅੱਜ ਹੈਦਰਾਬਾਦ ਨਾਲ ਸੀਗਾ, ਸੋ ਹੈਦਰਾਬਾਦ ਦੀ ਟੀਮ ਤਾਂ ਵੈਸੇ ਹੀ ਬਾਹਰ ਹੀ ਹੈ ਟੂਰਨਾਮੈਂਟ ਤੋਂ, ਆਈ ਡੋਂਟ ਥਿੰਕ ਸੋ ਹੈਦਰਾਬਾਦ ਦੀ ਟੀਮ ਤਾਂ ਹੁਣ ਖਤਮ ਹੋ ਗਿਆ ਉਨ੍ਹਾਂ ਵਾਸਤੇ ਇਹ ਟੂਰਨਾਮੈਂਟ, ਸੋ ਉਨ੍ਹਾਂ ਤੋਂ ਮੈਚ ਜਿਹੜਾ ਹਾਰ ਜਾਣਾ ਜੋ ਲੱਗ ਰਿਹਾ ਮੈਨੂੰ, ਬਾਕੀ ਤਾਂ ਦੇਖੋ ਕ੍ਰਿਕਟ ਤਾਂ ਕਦੇ ਵੀ ਕੁਝ ਵੀ ਹੋ ਸਕਦਾ, ਪਰ ਅੱਜ ਦਿੱਲੀ ਦੀ ਟੀਮ ਦੇ ਚਾਂਸਿਸ ਬੜੇ ਘੱਟ ਨੇ, 16 ਓਵਰ ਚ ਸਿਰਫ 90 ਰਨ ਨੇ। ਸੋ ਇਹਦਾ ਫਾਇਦਾ ਜਿਹੜਾ ਬਾਕੀ ਦੀ ਟੀਮ ਨੂੰ ਹੋਏਗਾ ਮੇਰੇ ਖਿਆਲ ਨਾਲ, ਕਿਉਂਕਿ ਦਿੱਲੀ ਦੀ ਟੀਮ ਜੇ ਅੱਜ ਦਾ ਮੈਚ ਹਾਰਦੀ ਹੈ ਤਾਂ ਇਹਦਾ ਫਾਇਦਾ ਗੁਜਰਾਤ, ਬੰਬੇ, ਪੰਜਾਬ ਤੇ ਬੈਂਗਲੌਰ ਇਹਨਾਂ ਟੀਮਾਂ ਨੂੰ ਹੋਏਗਾ, ਕਿਉਂਕਿ 5ਵੇਂ ਨੰਬਰ ਤੇ ਆ ਦਿੱਲੀ ਦੀ ਟੀਮ। ਦੇਖਦੇ ਹਾਂ ਜੀ ਕੀ ਹੁੰਦਾ। ਐਨੀਵੇਜ਼ ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ ਸਤਵੰਜ ਜੀ, ਤੁਸੀਂ ਆਉਂਦੇ ਰਹੋ, ਸਤਵੰਜ ਜੀ ਤੋਂ ਬਾਅਦ 3065501 ਹੈ, ਵਾਰੀ ਵਾਰੀ ਸਾਰੀਆਂ ਕਾਲਸ ਮੈਂ ਆਉਂਦੀਆਂ ਲੈ ਰਿਹਾ, ਫਿਰ ਇਕਬਾਲ ਸਾਹਿਬ ਨਾਲ ਵੀ ਗੱਲ ਕਰਦੇ ਹਾਂ। ਤੇ ਹਾਂਜੀ ਸਤਵੰਤ ਸਿੰਘ ਜੀ, ਯੂ ਗੋ ਅਹੈਡ। ਇੱਕ ਸੈਕਿੰਡ ਜੀ, ਮੇਰੀ ਰਿਕੁਐਸਟ ਆ, ਇੱਕ ਹੀ ਸੈਕਿੰਡ, ਸਾਡੀ ਟੈਕਨੀਕਲ ਟੀਮ ਨੂੰ ਰਿਕੁਐਸਟ ਆ ਕਿ ਕਾਲਰ ਸਾਡੀ ਲਾਈਨ ਆਨ ਦੀਅਰ ਕਰ ਦਿਓ ਜੀ। ਹੈਲੋ ਹੈਲੋ,
ਹਾਂਜੀ ਹਾਂਜੀ
ਹਾਂਜੀ ਹਾਂਜੀ, ਹੁਣ ਠੀਕ ਹੈ ਜੀ, ਹੁਣ ਠੀਕ, ਹਾਂਜੀ ਗੋ ਹਾਂਜੀ,
ਠੀਕ ਹੈ, ਥੈਂਕ ਯੂ ਜੀ ਤੁਹਾਡਾ ਸਮਾਂ ਦੇਣ ਦਾ। ਤੇ ਆਪਾਂ ਰੋਜ਼ ਹੀ ਡਿਸਕਸ ਕਰਦੇ ਹਾਂ ਬਹੁਤ, ਤੁਸੀਂ ਆਪਣੇ ਪਾਕਿਸਤਾਨ ਬਾਰੇ, ਸਾਰੇ ਉਹਨਾਂ ਦੇ ਜਿੰਨੇ ਵੀ ਪਿਛਲੇ ਜਨਰਲ ਰਹਿ ਚੁੱਕੇ ਨੇ ਉਹਨਾਂ ਬਾਰੇ ਸਾਰਾ ਦੱਸਦੇ ਰਹਿੰਦੇ ਹੋ, ਤੇ ਤੁਸੀਂ ਟੱਚ ਕੀਤਾ ਸੀ ਜਿਹੜਾ ਅਮਰੀਕਾ ਬਾਰੇ ਵੀ। ਉਹ ਅਮਰੀਕਾ ਦਾ ਜਿੰਨਾ ਕੁ ਮੈਂ ਪੜ੍ਹਿਆ ਜਾਂ ਸੁਣਿਆ, ਉਹ ਮੇਰਾ ਖਿਆਲ ਹੋਰ ਕਿਸੇ ਨੇ ਨਹੀਂ ਉਡਾਇਆ ਸੀਗਾ ਵੀ ਭਾਈ ਇਹਨਾਂ ਨੇ ਆਪ ਕਰਾਇਆ, ਕਿਉਂਕਿ ਇਹਨਾਂ ਦਾ ਇੱਕ ਕੈਲੀਫੋਰਨੀਆ ਤੋਂ ਬੜਾ ਮਸ਼ਹੂਰ ਰੇਡੀਓ ਪ੍ਰੋਗਰਾਮ ਕਰਦਾ ਮਿਸਟਰ ਜੌਨ ਐਲੈਕਸ, ਇਹ ਉਹਦੀ ਸਟੇਟਮੈਂਟ ਸੀ ਵੀ ਸਾਰੀ ਜਿਹੜੀ ਵੀ ਇਹਨਾਂ ਨੇ ਆਪ ਹੀ ਕਰਾਇਆ। ਉਹਦਾ ਐਲੈਕਸ ਸ਼ੋ ਸ਼ਾਇਦ ਤੁਸੀਂ ਕਦੇ ਸੁਣਿਆ ਹੋਵੇ ਜਾਂ ਸੁਣਨ ਦਾ ਮੌਕਾ ਮਿਲਿਆ ਹੋਵੇ। ਇਹ ਉਹਨੇ ਸਾਰਾ ਦੱਸਿਆ ਸੀ ਵੀ ਜੂਨ ਦੇ ਵਿੱਚ ਹੀ, ਉਹ ਸਪਤੰਬਰ 9/11 ਹੋਇਆ ਸੀ, ਪਰ ਉਹਨੇ ਜੂਨ ਦੇ ਵਿੱਚ ਇਹੋ ਜਿਹੀਆਂ ਕੁਛ ਕਿਆਸ ਰਾਈਆਂ ਲਾਈਆਂ ਸੀ ਵੀ ਈਸਟ ਦਿੱਲੀ ਨੂੰ ਏਦਾਂ ਏਦਾਂ ਅਟੈਕ ਹੋਊਗਾ, ਆ ਹੋਊਗਾ, ਹੋ ਸਕਦਾ ਵੀ ਉਹਦੇ ਕਾਰਨ ਉਹ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਹਿ ਗਈ ਹੋ ਗਿਆ ਵੀ ਭਾਈ ਇਹਨਾਂ ਨੇ ਆਪ ਕਰਾਇਆ, ਰੱਬ ਜਾਣਦਾ। ਤੇ ਬਾਕੀ ਜਿਹੜਾ ਆਪਣੇ ਜਿਹੜਾ ਹੁਣ ਪਾਕਿਸਤਾਨ ਦੇ ਨਾਲ ਮਸਲਾ ਉਲਝ ਆਇਆ ਜਾਂ ਇਹ ਹੈਗਾ, ਤੇ ਮੇਰੀ ਤੇ ਬੇਨਤੀ ਹੈ ਜਿਹੜੀ ਜੰਗ ਆ ਹੈ ਤੋਂ ਬਹੁਤ ਮਾੜੀ ਨਹੀਂ ਹੋਣੀ ਚਾਹੀਦੀ, ਕਿਉਂਕਿ ਦੋਨੇ ਕੰਟਰੀਆਂ, ਸਾਡਾ ਤਾਂ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਵੀ ਹੈ, ਸਾਡਾ ਆਪਣਾ ਹੀ ਨੇ ਉਹ, ਤੇ ਕੋਈ ਦੋ ਰਾਵਾਂ ਨਹੀਂ, ਕਿਉਂਕਿ ਜਿਹੜਾ 47 ਦੇ ਵਿੱਚ ਅਸੀਂ ਸੰਤਾਪ ਹੋ ਗਿਆ ਉਹ ਦੁਬਾਰਾ ਨਹੀਂ ਭੋਗਣਾ ਚਾਹੁੰਦੇ। ਪਰ ਜੇ ਉੱਥੇ ਦੇ ਹੁਕਮਰਾਨਾਂ ਨੂੰ ਜਾਂ ਉਹ ਲੱਗਦਾ ਵੀ ਅਸੀਂ ਭਾਈ ਉਹਨਾਂ ਨੂੰ ਜੰਗ ਲੜਨੀ ਆ, ਤੇ ਫੇਰ ਮੇਰੀ ਇਹ ਬੇਨਤੀ ਆ ਵੀ ਉਹਨਾਂ ਨੂੰ ਭਾਈ ਐਤਕੀ ਗੁਜਰਾਤ ਜਾਂ ਰਾਜਸਥਾਨ ਵਾਲੇ ਪਾਸਿਓਂ ਸ਼ੁਰੂ ਕਰਿਓ, ਪੰਜਾਬ ਤੇ ਕਸ਼ਮੀਰ ਨੂੰ ਨਾ ਮਾਰੋ, ਆਲਵੇਜ਼ ਚਾਹੇ ਕੱਤਰ ਦੀ ਲਾ ਲਓ ਜਾਂ ਪੈਣ ਦੀ ਲਾ ਲਓ ਜਾਂ ਕਾਰਗਲ ਦੀ ਲਾ ਲਓ, ਵੀ ਆਲਵੇਜ਼ ਜਿਹੜਾ ਬਾਰਡਰ ਤੇ ਨਾਲ ਗੁਜਰਾਤ ਤੇ ਰਾਜਸਥਾਨ ਦਾ ਵੀ ਲੱਗਦਾ ਨੇ, ਵੀ ਜੇ ਉਧਰੋਂ ਸ਼ੁਰੂ ਕਰਿਓ ਐਤਕੀ, ਫਿਰ ਕਿਉਂਕਿ ਸੇਕ ਸਾਰਿਆਂ ਨੂੰ ਲੱਗਣਾ ਚਾਹੀਦਾ ਹਨਾ, ਇਹ ਤਾਂ ਵੀ ਪੰਜਾਬ ਜੇ ਮਾੜਾ ਬਣਾਇਆ ਤਾਂ ਵੀ ਪੰਜਾਬ, ਤੇ ਜੇ ਜੰਗ ਦੇ ਭੱਠੀ ਚ ਝੋਕਣਾ ਤੇ ਤਾਂ ਵੀ ਪੰਜਾਬ ਨੂੰ ਝੋਕਣਾ। ਮੇਰੀ ਇੱਕ ਇਹ ਬੇਨਤੀ ਜ਼ਰੂਰ ਆ ਵੀ, ਕਿਉਂਕਿ ਇਹ ਸਿਮਰਨਜੀਤ ਸਿੰਘ ਮਾਨ ਨੇ ਵੀ ਇਹੀ ਬਿਆਨ ਦਿੱਤਾ ਵੀ ਭਾਈ ਐਕਟੀ ਜਿਹੜੀ ਜੰਗ ਆ ਉਹ ਉਧਰੋਂ ਸ਼ੁਰੂ ਕਰਿਓ ਆਪਣੇ ਗੁਜਰਾਤ ਵਾਲੇ ਪਾਸਿਓਂ, ਨਾਲੇ ਉੱਥੇ ਦੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਸਾਰੇ ਉੱਥੇ ਦੇ ਨੇ, ਸ਼ਾਇਦ ਉਹ ਜ਼ਿਆਦਾ ਵਧੀਆ ਉਹਨੂੰ ਹੱਲ ਕਰਕੇ ਲੜ ਸਕਦੇ ਨੇ। ਬਾਕੀ ਜਿਹੜਾ ਇਹ ਅਫਗਾਨਿਸਤਾਨ ਬਾਰੇ ਤੁਸੀਂ ਦੱਸ ਹੀ ਦਿੱਤਾ ਵੀ ਤੁਸੀਂ ਉਹਨਾਂ ਨੂੰ, ਵਾਕਿਆ ਸਹੀ ਗੱਲ ਆ, ਕਿਉਂਕਿ ਸਾਰੀ ਜ਼ਿੰਦਗੀ ਤਾਂ ਆਪਾਂ ਵੀ ਸੁਣਦੇ ਆ ਰਹੇ ਹਾਂ ਵੀ ਜਿਹੜੀ ਇੰਡੀਆ ਦੀ ਗੌਰਮੈਂਟ ਹੈ ਚਾਹੇ ਉਹ ਮੋਦੀ ਹੋਣਾ ਦੀ ਹੋਵੇ ਚਾਹੇ ਪਹਿਲਾਂ ਕਾਂਗਰਸ ਦੀਆਂ ਹੋਣ, ਉਹ ਪਾਣੀ ਪੀਪੀ ਕੋਸਦੇ ਸੀ ਜੀ ਇਹ ਟੈਰੋਰਿਸਟ ਕੰਟਰੀ ਆ, ਟੈਰੋਰਿਸਟ ਕੰਟਰੀ ਆ, ਹੁਣ ਉਹਨਾਂ ਦੇ ਨਾਲ ਹੱਥ ਮਨਾ ਲਿਆ, ਹੁਣ ਉਹ ਸਹੀ ਹੋ ਗਿਆ। ਜਿੱਦਾਂ ਕਿ ਮੋਦੀ ਸਾਹਿਬ ਦੇ ਕੋਲ ਇੱਕ ਵਾਸ਼ਿੰਗ ਮਸ਼ੀਨ ਆ, ਜਿਹੜੇ ਬਾਹਰਲੇ ਕੱਢੇ ਨੇਤਾ ਜਾਂ ਕੋਈ ਘਪਲਾ ਕਰਕੇ ਉਹ ਜ਼ਿਆਦਾ ਮੋਦੀ ਹੋਣਾ ਦੇ ਹੀ ਵਾਸ਼ਿੰਗ ਮਸ਼ੀਨ ਚ ਧੋਤੇ ਜਾਂਦੇ, ਤਾਂ ਉਹ ਨਿਰਮਾ ਜੈਸਾ ਪਾਊਡਰ ਜਿਹੜਾ ਵਕਦਾ ਆ ਤਾਂ ਉਹਦੇ ਵਾਂਗ ਬਿਲਕੁਲ ਚਿੱਟੇ ਸਾਬਤ ਹੋ ਜਾਂਦੇ ਹਨਾ। ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਹੈਗੀਆਂ ਨੇ ਦੇਖਣ ਸੋਚਣ ਦੀਆਂ, ਕਿਉਂਕਿ ਇਹ ਇੰਡੀਆ ਵਾਲੇ ਵੀ ਜਿਹੜੇ ਉਹ ਪਾਕਿਸਤਾਨ ਮਸਲਾ ਉਠਾ ਰਿਹਾ ਕਿ ਸਾਡੇ ਬਲੋਚਿਸਤਾਨ ਦੇ ਵਿਚ ਇਹ ਏਦਾਂ ਦੇ ਕੰਮ ਕਰਾ ਰਹੇ। ਕੰਟਰੀਆਂ ਸਾਰੀਆਂ ਇਹੋ ਜਿਹੀਆਂ ਕਰਦੀਆਂ, ਦੁੱਧ ਧੋਤਾ ਇਹਨਾਂ ਦੇ ਵਿਚ ਕੋਈ ਨੀ। ਤੇ ਮੇਰੀ ਤਾਂ ਬੇਨਤੀ ਇਹੀ ਆ ਵੀ ਇਹ ਭਾਈ ਸਾਡੇ ਜਿਹੜੀਆਂ ਸਰਕਾਰਾਂ ਇਹਨਾਂ ਨੂੰ ਇਹ ਮੱਦੇਨਜ਼ਰ ਰੱਖਣਾ ਚਾਹੀਦਾ ਧਿਆਨ ਨਾਲ, ਕਿਉਂਕਿ ਮਸੀਂ ਪੰਜਾਬ ਦੇ ਜਿਹੜਾ ਉਹ ਏਰੀਆ, ਕਿਉਂਕਿ ਖਾਲੀ ਕਰਾਤਾ ਸਾਰਾ ਜੀ, 2 ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰ ਲਓ ਤੇ ਉਹ ਜ਼ਮੀਨਾਂ ਛੱਡ ਕੇ ਹੁਣ ਕਣਕਾਂ ਦੀ ਗਹਾਈ ਹੋ ਚੁੱਕੀ ਆ, ਮੋਹਰੇ ਝੋਨਾ ਜਾਂ ਫਸਲਾਂ ਲੱਗਣੀਆਂ ਤੇ ਅਸੀਂ ਉਹ ਫੇਰ ਸੰਤਾਪ ਭੋਗਣਾ। ਪਰ ਉਹ ਸੰਤਾਪ ਐਤਕੀ ਥੋੜਾ ਜਿਹਾ ਦੂਜੇ ਪਾਸੇ ਨੂੰ ਟਵਿਸਟ ਹੋਣਾ ਚਾਹੀਦਾ, ਨਾ ਕਿ ਪੰਜਾਬ ਵੱਲ ਨੂੰ। ਤੇ ਇਹਦੇ ਬਾਰੇ ਜ਼ਰੂਰ ਆਪ ਜੀ ਦੱਸਿਓ, ਕਿਉਂਕਿ ਉੱਥੇ ਦਾ ਜਿਹੜਾ ਪਾਕਿਸਤਾਨ ਦਾ ਚਲੋ ਹਾਲਾਤ ਜਿੱਦਾਂ ਦੇ ਹੈਗੇ ਉੱਥੇ ਦੇ ਸਿਆਸਤਦਾਨਾਂ ਨੇ, ਕਿਉਂਕਿ ਇਮਰਾਨ ਸਾਹਿਬ ਖਾਨ ਸਾਹਿਬ ਨੂੰ ਵੀ ਮੈਂ ਵੀ ਲਾਈਕ ਕਰਦਾ ਕਿ ਇੱਕ ਵਧੀਆ ਇਮਾਨਦਾਰ ਇੱਕ ਸਪੋਰਟਸਮੈਨ ਨੇਤਾ ਇਹਨਾਂ ਨੂੰ ਮਿਲਿਆ ਸੀ ਤੇ, ਪਰ ਉਹ ਉਹਨਾਂ ਦੀ ਗਲਤ ਸਿਆਸਤ ਨੇ ਉਹਨਾਂ ਨੂੰ, ਉਹ ਜਿੱਦਾਂ ਕਿ ਉਹਨਾਂ ਦੇ ਸ਼ੁਰੂ ਤੋਂ ਫਿਤਰਤ ਹੀ ਆ ਵੀ ਉਹ ਚੱਲੀ ਆ ਰਿਹਾ ਵੀ ਉਹਨਾਂ ਨੂੰ ਜਿਹੜਾ ਚੰਗਾ ਬੰਦਾ ਉਹਨੂੰ ਨਹੀਂ ਅੱਗੇ ਆਉਣ ਦੇਣਾ, ਜਿੱਦਾਂ ਸਾਡੇ ਲਾਲ ਬਹਾਦਰ ਸ਼ਾਸਤਰੀ ਜੀ ਨਾਲ ਹੋਇਆ ਸੀਗਾ ਤੇ ਸੁਭਾਸ਼ ਚੰਦਰ ਬੋਸ ਜੀ ਨਾਲ ਹੋਇਆ ਸੀ। ਤੇ ਸਿਆਸਤ ਤਾਂ ਉੱਥੇ ਵੀ ਸੇਮ ਹੀ ਆ ਜੀ, ਕੋਈ ਬਾਹਲਾ ਫਰਕ ਨੀਗਾ, ਇਹ ਦੁੱਧ ਧੋਤੇ ਇੱਧਰਲੇ ਵੀ ਨਹੀਂ ਤੇ ਦੁੱਧ ਧੋਤੇ ਉੱਧਰਲੇ ਨਹੀਂ। ਤੇ ਇੱਕ ਅੱਜ ਬੜਾ ਅਹਿਮ ਦਿਨ ਆ ਕਿ 5 ਮਈ 1723 ਦੇ ਵਿਚ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਜਨਮ ਦਿਨ ਆ, ਉਸ ਯੋਧੇ ਨੂੰ ਪ੍ਰਣਾਮ ਆ ਜਿਨ੍ਹਾਂ ਨੇ ਕਦੀ ਵੀ ਸਾਡੇ ਇਹ ਨੀ ਵੀ ਅਸੀਂ ਉਸ ਟਾਈਮ ਜਾਂ ਅਬਦਾਲੀਆਂ ਨਾਲ ਜਾਂ ਕਿਸੇ ਨਾਲ ਲੜਾਈ ਸੀ ਵੀ ਕਿਸੇ ਵੀ ਸਾਡਾ ਮੁਸਲਮਾਨ ਧਰਮ ਦੇ ਨਾਲ ਲੜਨ ਲੜੇ, ਨਾ ਸਾਡੇ ਗੁਰੂ ਸਾਹਿਬ ਦਾ ਫਲਸਫਾ ਇਹ ਸੀ ਵੀ ਸਾਡਾ ਧਰਮ ਦੇ ਨਾਲ ਕੋਈ ਵਿਰੋਧ ਨਹੀਂ, ਜਿਹੜੇ ਉਹ ਧਰਮ ਦੇ ਵਿਚ ਮਾੜੇ ਆਂਸਰ ਆ ਜਾਂ ਸਾਡੇ ਤੇ ਲੜਾਈਆਂ ਥੋਪਦੇ ਆ ਸਾਡਾ ਉਹਨਾਂ ਦੇ ਨਾਲ ਵਿਰੋਧ ਆ, ਤੇ ਧਰਮਾਂ ਦੇ ਨਾਲ ਸਾਡਾ ਕੋਈ ਵਿਰੋਧ ਨਹੀਂ। ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮੈਂ ਪਹਿਲੇ ਜਾਮੇ ਜੰਜੂ ਨਹੀਂ ਪਾਇਆ ਪਰ 9ਵੇਂ ਪਾਤਸ਼ਾਹ ਨੇ ਉਹ ਜੰਜੂ ਲੈਣ ਵੀ ਨਹੀਂ ਦਿੱਤਾ, ਹਾਲਾਂਕਿ ਕਾਜੀ ਨੇ ਕੁਐਸਚਨ ਕੀਤਾ ਸੀਗਾ ਵੀ ਤੁਸੀਂ ਤਾਂ ਜੰਜੂ ਪਾਇਆ ਨੀ, ਤੁਸੀਂ ਆਪ ਹੀ ਕਹਿੰਦੇ ਵੀ ਅਸੀਂ ਜੋਤ ਉਹੀ ਆ ਵੀ ਪਹਿਲੇ ਜਾਮੇ ਦੇ ਵਿਚ। ਮਹਾਰਾਜ ਨੇ ਉੱਥੇ ਇਹ ਆਂਸਰ ਦਿੱਤਾ ਸੀ ਵੀ ਉਦੋਂ ਧੱਕੇ ਨਾਲ ਪਾਇਆ ਜਾ ਰਿਹਾ ਸੀ ਤੇ ਹੁਣ ਧੱਕੇ ਨਾਲ ਲਾਇਆ ਜਾ ਰਿਹਾ, ਇਸ ਕਰਕੇ ਸਮਾਂ ਦੇਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਦੁੱਧ ਧੋਤੇ ਜਿਹੜੇ ਆ ਇਹ ਦੋਨੇ ਪਾਸੇ ਵਾਲੇ ਨੀ, ਕਿਉਂਕਿ ਕਲਿੰਗਟਨ ਨੇ ਵੀ 2008 ਵਿਚ ਜਦੋਂ ਚਿੱਠੀ ਸਿੰਘਪੁਰਾ ਦੇ ਵਿਚ ਇਸੇ ਤਰ੍ਹਾਂ ਹੀ ਘਰਾਂ ਚੋਂ ਕੱਢ ਕੱਢ ਕੇ 36 ਆਪਣੇ ਸਿੱਖ ਮਾਰੇ ਸੀ, ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿਚ ਲਿਖਿਆ ਸੀ ਵੀ ਉਹ ਮੇਰੇ ਜਾਣ ਉਹ ਸਿੱਖਾਂ ਨੂੰ ਸੰਤਾਪ ਭੋਗਣਾ ਪਿਆ। ਤੇ ਮੇਰੇ ਤੇ ਇਹੀ ਤੁਹਾਡੇ ਨਾਲ ਇਹ ਹੈ ਵੀ ਇਹਦੇ ਬਾਰੇ ਤੁਸੀਂ ਜ਼ਰੂਰ ਦੱਸਿਓ ਵੀ ਐਤਕੀ ਜੇ ਬਾਹਲਾ ਹੁਕਮਰਾਨ ਚਾਹੁੰਦੇ ਗੁਜਰਾਤ ਵਾਲੇ ਪਾਸੇ ਨਹੀਂ ਹੋਣਾ ਚਾਹੀਦਾ। ਧੰਨਵਾਦ ਤੁਹਾਡਾ ਸਮਾਂ ਦੇਣ ਦਾ।
ਬਹੁਤ ਸ਼ੁਕਰੀਆ ਜੀ, ਥੈਂਕ ਯੂ। ਤੁਸੀਂ 2-3 ਪੁਆਇੰਟਸ ਹਾਈਲਾਈਟ ਕੀਤੇ ਨੇ। ਪਹਿਲੀ ਚੀਜ਼ ਤੇ ਜਿਹੜਾ ਉਹ 9/11 ਆ ਨਾ, ਜਿਹੜਾ ਅਮਰੀਕਾ ਦੇ ਵਿਚ ਸਭ ਤੋਂ ਵੱਡਾ ਟੈਰਿਸਟ ਅਟੈਕ ਹੋਇਆ, ਸੋ ਤੁਸੀਂ ਉਹ ਐਲੈਕਸ ਜੋਨ ਜਾਂ ਕਿਸੇ ਵੀ ਹੋਸਟ ਜਿਹੜੀ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਕੀ ਕਿਹਾ ਨਹੀਂ ਕਿਹਾ, ਗੱਲ ਉਹ ਨਹੀਂ ਚੱਲ ਰਹੀ ਹੈ ਗੱਲ, ਔਰ ਆਪਣੇ ਕਿੰਨੇ ਕੁ ਬੰਦੇ ਉਹਨੂੰ ਸੁਣਦੇ ਹੋਣਗੇ। ਗੱਲ ਇਹ ਚੱਲ ਰਹੀ ਸੀਗੀ ਕਿ ਯੈਸ, ਕਈ ਵਾਰੀ ਅਸੀਂ 9/11 ਦਾ ਵੀ ਆਪਣੇ ਕਈ ਬੰਦੇ ਉੱਤੇ ਸਵਾਲ ਕਰ ਦਿੰਦੇ ਨੇ, ਖਾਸ ਕਰ ਕਈ ਵਾਰ ਮੇਰੇ ਕੁਛ ਪਾਕਿਸਤਾਨੀ ਭਰਾ ਵੀ ਕਹਿ ਦਿੰਦੇ ਹੁੰਦੇ ਸੀਗੇ ਕਿ ਜੀ ਉਹ 9/11 ਸ਼ਾਇਦ ਉਹਨਾਂ ਨੇ ਖੁਦ ਹੀ ਕਰਾਇਆ, ਉਹ ਇਸ ਲਈ ਨਹੀਂ ਕਿ ਐਲੈਕਸ ਜੋਨ। ਪਰ ਮੁੱਦੇ ਦੀ ਗੱਲ ਤਾਂ ਇਹ ਸੀਗੀ ਕਿ ਜਿਹੜਾ ਸਭ ਤੋਂ ਵੱਡਾ ਟੈਰਰਿਸਟ ਸੀਗਾ ਉਹ ਤੇ ਉੱਥੇ ਲੁਕੋ ਕੇ ਰੱਖਿਆ ਹੋਇਆ ਸੀ ਪਾਕਿਸਤਾਨ, ਜਿਸ ਬੰਦੇ ਨੇ ਕੀਤਾ ਸੀ ਇਹ ਸਾਰਾ ਕੁਛ, ਠੀਕ ਨੀ। ਐਨੀਵੇਜ਼, ਉਹ ਤੋਂ ਗੱਲ ਆਪਾਂ ਬਹੁਤ ਵਾਰ ਪਹਿਲਾਂ ਕਰ ਚੁੱਕੇ ਹਾਂ। ਹੁਣ ਤੁਹਾਡੀ ਅਗਲੀ ਗੱਲ ਵੱਲ ਆ ਜਾਂਦੇ ਹਾਂ ਕਿ ਜਿਹੜੇ ਆਪਣੇ ਰਾਜਸਥਾਨ ਜਾਂ ਉਧਰੋਂ ਸ਼ੁਰੂ ਹੋਣੀ ਚਾਹੀਦੀ ਹੈ ਜੰਗ। ਸਰ ਦੇਖੋ, ਚਾਹੇ 1971 ਦੀ ਜੰਗ ਆ, ਜੰਗ ਤੇ ਤੁਹਾਨੂੰ ਪਤਾ ਕਿੱਥੇ, ਨੋ ਡਾਊਟ ਇੱਧਰ ਵੀ ਇੰਡੀਆ ਪਾਕਿਸਤਾਨ ਜਿਹੜਾ ਬਾਰਡਰ ਆ ਇੱਧਰ ਵੀ ਲੜੀ ਗਈ ਹੈ, ਵੈਸਟਰਨ ਫਰੰਟ ਦੇ ਉੱਤੇ ਵੀ, ਪਰ ਉਹ ਈਸਟਰਨ ਫਰੰਟ ਤੇ ਵੀ ਲੜੀ ਗਈ ਹੈ। ਔਰ ਜਿਹੜੀ ਫੌਜ ਹੈ ਨਾ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਹੈ ਕਿ ਜਿਹੜੀ ਫੌਜ ਹੈ ਉਹ ਕਦੇ ਇਹ ਨਹੀਂ ਸੋਚਦੀ ਕਿ ਅਸੀਂ ਗੁਜਰਾਤ ਤੋਂ ਲੜਨਾ ਹੈ, ਰਾਜਸਥਾਨ ਤੋਂ ਲੜਨਾ ਹੈ, ਪੰਜਾਬ ਤੋਂ ਲੜਨਾ ਹੈ, ਕਸ਼ਮੀਰ ਤੋਂ ਲੜਨਾ ਹੈ ਜਾਂ ਬੰਗਾਲ ਤੋਂ ਲੜਨਾ ਹੈ। ਫੌਜ ਫੌਜ ਹੁੰਦੀ ਹੈ, ਔਰ ਉਹਨਾਂ ਨੂੰ ਉਹਨਾਂ ਦੇ ਵਿੱਚ ਨਾ ਧਰਮ ਦਾ ਕੋਈ ਵਿਤਕਰਾ ਹੈ, ਠੀਕ ਹੈ, ਨਾ ਜਾਤ ਪਾਤ ਦਾ ਉੱਥੇ ਕੋਈ ਚੱਕਰ ਹੈ। ਉੱਥੇ ਉਹਨਾਂ ਨੂੰ ਪਤਾ ਹੈ ਵੀ ਅਸੀਂ ਦੇਸ਼ ਲਈ ਲੜ ਰਹੇ ਹਾਂ, ਠੀਕ ਹੈ ਨੀ। ਉੱਥੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਦੇਸ਼ ਲਈ ਲੜ ਰਹੇ ਹਾਂ, ਉਹਨਾਂ ਨੇ ਆਪਣਾ ਉਹ ਕੰਮ ਕਰਨਾ। ਇਸ ਲਈ ਅਸੀਂ ਜਦੋਂ ਚਾਈਨਾ ਦੇ ਨਾਲ ਵੀ ਇੰਡੀਆ ਦਾ ਕਨਫਲਿਕਟ ਹੋਇਆ ਤਾਂ ਅਸੀਂ ਚਾਈਨੀਜ਼ ਫੌਜੀਆਂ ਨੂੰ ਵੀ, ਮੈਨੂੰ ਕਿਸੇ ਨੇ ਕਿਹਾ ਸੀ ਜੀ ਉੱਥੇ ਸਾਡੀ ਲੜਾਈ ਹੋ ਰਹੀ ਹੈ, ਤੁਸੀਂ ਚਾਈਨੀਜ਼ ਫੌਜੀਆਂ ਨੂੰ ਸ਼ਹੀਦ ਕਹੀ ਜਾ ਰਹੇ ਹੋ। ਭਾਈ, ਜਿਹੜਾ ਚਾਈਨੀਜ਼ ਫੌਜੀ ਆ ਉਹ ਵੀ ਕਿਸੇ ਮਾਂ ਦਾ ਪੋਤਾ, ਉਹ ਵੀ ਉੱਥੇ ਆਪਣਾ ਲੜਨ ਆਇਆ ਹੋਇਆ ਸੀ, ਕਿਉਂ ਉਹਨੂੰ ਵੀ ਸ਼ਹੀਦ ਹੀ ਕਹਾਂਗੇ, ਠੀਕ ਹੈ। ਫੌਜ ਨੇ ਤਾਂ ਆਪਣਾ ਕੰਮ ਕਰਨਾ ਹੈ, ਮੈਂ ਇੱਥੇ ਗੱਲ ਕਹਿੰਦਾ। ਔਰ ਇੱਕ ਪੁਆਇੰਟ ਮੈਂ ਹੋਰ ਇੱਥੇ ਜ਼ਰੂਰ ਹਾਈਲਾਈਟ ਕਰ ਦਿੰਦਾ, ਆਹ ਤੁਸੀਂ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਗੱਲ ਕੀਤੀ ਹੈ। ਦੇਖੋ, ਹੁਣ ਆਹ ਆਪਣਾ ਚਾਹੇ ਸਿਮਰਜੀਤ ਸਿੰਘ ਮਾਨ ਸਾਹਿਬ ਲਾ ਲਓ ਜਾਂ ਕੋਈ ਹੋਰ ਆਪਣੇ ਹੋਰ ਇੱਕ ਦੋ ਖਾਲਿਸਤਾਨੀ ਇੱਥੋਂ ਅਮਰੀਕਾ ਤੋਂ ਵੀ ਕਹਿਣ ਲੱਗੇ ਹੋਏ ਨੇ ਜੀ ਉੱਥੇ ਸਿੱਖ ਤਿਆਰ ਨੇ, ਸਿੱਖਾਂ ਨੇ ਇੰਡੀਆ ਦਾ ਸਾਥ ਨਹੀਂ ਦੇਣਾ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਇੰਡੀਆ ਦੀ ਲੜਾਈ ਹੈ ਉਹ ਸਿੱਖ ਨੇ ਹੀ ਲੀਡ ਕਰਨੀ ਹੈ, ਠੀਕ ਹੈ ਨਹੀਂ। ਇਸ ਵੇਲੇ ਇੰਡੀਆ ਦਾ ਜਿਹੜਾ ਏਅਰ ਚੀਫ ਆ ਜਿਹੜੇ ਹਜੇ ਪਰਸੋਂ ਮੋਦੀ ਸਾਹਿਬ ਨੂੰ ਮਿਲੇ ਨੇ ਉਹ ਅਮਰਪ੍ਰੀਤ ਸਿੰਘ ਆ। ਜਿਹੜੀ ਇਹ ਲੜਾਈ ਹੈ ਉਹ ਸਿੱਖ ਨੇ ਹੀ ਲੀਡ ਕਰਨੀ ਹੈ, ਲੀਡ ਤੁਸੀਂ ਤਾਂ ਕਹਿੰਦੇ ਜੀ ਸਿੱਖਾਂ ਨੇ ਲੜਨਾ ਨੀ ਹੈਗਾ, ਉਹ ਸਿੱਖ ਨੇ ਲੀਡ ਕਰਨੀ ਹੈ ਲੜਾਈ, ਠੀਕ ਹੈ ਨੀ। ਹਾਂ, ਔਰ ਆਖਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਯੈਸ, ਉਹ ਮੈਂ ਬਿਲਕੁਲ ਇਖਤਲਾਫ਼ ਰੱਖਦਾ ਹੈ ਕਿ ਜਿਹੜਾ ਉੱਥੇ ਇਮਰਾਨ ਖਾਨ ਸਾਹਿਬ ਨੇ ਜਿਹੜੀ ਤੁਸੀਂ ਗੱਲ ਕੀਤੀ ਔਰ ਜਿਹੜੀ ਉਹ ਵਾਲੀ ਗੱਲ ਹੈ ਕਿ ਯੈਸ, ਉਹ ਮੈਂ ਸ਼ੁਰੂ ਤੇ ਕਹਿ ਰਿਹਾ ਕਿ ਜਿਹੜਾ ਪ੍ਰੋਬਲਮ ਹੈ ਉਹ ਟੈਰਰਿਸਟ ਦੇ ਨਾਲ ਹੋ ਸਕਦੀ ਹੈ, ਜਨਰਲ ਅਸੀਮ ਮੁਨੀਰ ਸਾਹਿਬ ਦੇ ਨਾਲ ਹੋ ਸਕਦੀ ਹੈ, ਲੇਕਿਨ ਜਿਹੜਾ ਇੱਕ ਆਮ ਪਾਕਿਸਤਾਨੀ ਆ ਉਹਦਾ ਕੋਈ ਨੁਕਸਾਨ ਵੀ ਨਾ ਹੋਵੇ ਬਲਕਿ ਉਹਦਾ ਫਾਇਦਾ ਕਰਵਾਓ। ਤੁਸੀਂ ਫਾਇਦਾ ਕਰਵਾ ਸਕਦੇ ਹੋ ਔਰ ਯੂ ਕੈਨ ਵਿਨ ਦਾ ਗੁੱਡਵਿਲ, ਇਹ ਓਪਰਚੁਨਿਟੀ ਹੁੰਦੀ ਹੈ ਕਿ ਉਹ ਕਹਿਣ ਜੀ ਦੇਖੋ ਜੀ ਆਹ ਸਾਡੇ ਜਨਰਲ ਅਸੀਮ ਮੁਨੀਰ ਤੇ ਟੈਰਰਿਸਟ ਨੇ ਮਿਲ ਕੇ ਉੱਥੇ ਐਡਾ ਵੱਡਾ ਟੈਰਰਿਸਟ ਅਟੈਕ ਕੀਤਾ ਤੇ ਇੰਡੀਆ ਦਾ ਜੈਸਚਰ ਦੇਖੋ, ਉਹ ਸਾਡੇ ਇੱਥੇ ਕਹਿੰਦੇ ਅਸੀਂ ਪੈਸੇ ਦੇ ਕੇ ਹਾਸਪਿਟਲ ਬਣਾਉਣਾ, ਠੀਕ ਹੈ ਨੀ। ਉਹ ਕਰਨਾ ਪੈਣਾ ਤੁਹਾਨੂੰ, ਜਦੋਂ ਅਸੀਂ ਉਹ ਕਰਾਂਗੇ ਉਹਦੇ ਨਾਲ ਆਪਣੇ ਆਪ ਗੁੱਡਵਿਲ ਵੀ ਹੋਏਗੀ, ਸਾਰਾ ਕੁਝ ਹੋਏਗਾ, ਠੀਕ ਹੈ। ਜਿਹੜੀ ਲੜਾਈ ਆ ਉਹਦੇ ਚ ਤਾਂ ਨੁਕਸਾਨ ਹੀ ਨੁਕਸਾਨ ਹੈ ਔਰ ਇੰਡੀਆ ਦਾ ਬਹੁਤ ਬੜਾ ਨੁਕਸਾਨ ਹੈ। ਇਸ ਵੇਲੇ ਅਸੀਂ ਸ਼ੋਰ ਸ਼ਰਾਬਾ ਪਾ ਰਹੇ ਹਾਂ, ਲੜਾਈ ਕਰ ਦੋ ਲੜਾਈ ਕਰ ਦੋ, ਕਿੱਥੇ ਇਕਾਨਮੀ ਜਾ ਰਹੀ ਹੈ, ਕਿੱਥੇ ਗੇਮ ਜਾ ਰਹੀ ਹੈ, ਤੁਸੀਂ ਲੜਾਈ ਕਰਨ ਦੇ ਚੱਕਰ ਚ ਉਂਝ ਕਿਹਾ ਜਾਓਗੇ ਔਰ ਇਹ ਕੀ ਪਤਾ ਇਹ ਚਾਈਨਾ ਦਾ ਟਰੈਪ ਹੈ ਕਿਹਦਾ ਟਰੈਪ ਹੈ, ਡੋਂਟ ਡੂ ਦੈਟ, ਇਹਦਾ ਨੁਕਸਾਨ ਹੀ ਨੁਕਸਾਨ ਹੈ। ਹਾਂ, ਜੱਸਾ ਸਿੰਘ ਆਲੂਵਾਲੀਆ ਸਾਹਿਬ ਦੀ ਤੁਸੀਂ ਗੱਲ ਕੀਤੀ, ਮੈਂ ਇਸ ਵੀਕਐਂਡ ਦੇ ਉੱਤੇ ਹਾਂ ਪਹਿਲਾਂ ਮੁਬਾਰਕਬਾਦ ਵੀ ਦੇ ਦਈਏ ਸਾਡੇ ਭਰਾ ਸਰਦਾਰ ਅਮਰ ਸਿੰਘ ਭੁੱਲਰ ਸਾਹਿਬ, ਭਾਬੀ ਜੀ ਸਾਡੇ ਕਰਮਜੀਤ ਕੌਰ ਭੁੱਲਰ ਜੀ, ਉਹਨਾਂ ਨੂੰ ਔਰ ਬੇਟੇ ਲਵਜੋਤ ਨੂੰ ਬਹੁਤ ਬਹੁਤ ਮੁਬਾਰਕਾਂ। ਉਹਨਾਂ ਦੀ ਮੈਰਿਜ ਤੈਅ ਹੋ ਗਈ ਹੈ ਔਰ ਇਸ ਮੌਕੇ ਦੇ ਉੱਤੇ ਸੁਖਮਨੀ ਸਾਹਿਬ ਦਾ ਪਾਠ ਸੀ, ਡਿਕਸੀ ਕੂਕਰ, ਬਹੁਤ ਸਾਰੇ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ। ਸੋ ਜਿੱਥੇ ਅਸੀਂ ਭੁੱਲਰ ਫੈਮਿਲੀ ਨੂੰ ਮੁਬਾਰਕਬਾਦ ਦੇ ਰਹੇ ਹਾਂ, ਉੱਥੇ ਹੀ ਜਦੋਂ ਮੈਂ ਉੱਥੋਂ ਵਾਪਸ ਆ ਰਿਹਾ ਸੀ ਤਾਂ ਮੈਂ ਕਿਹਾ ਚਲੋ ਮੇਨ ਹਾਲ ਚ ਮੈਂ ਫਿਰ ਜਾਣਾ ਮੱਥਾ ਟੇਕ ਲਈ ਆਉਣ ਤੋਂ ਪਹਿਲਾਂ, ਤੇ ਉੱਥੇ ਗਿਆ ਤੇ ਉੱਥੇ ਬਿਲਕੁਲ ਜੱਸਾ ਸਿੰਘ ਆਲੂਵਾਲੀਆ ਦੀ ਤੁਸੀਂ ਗੱਲ ਕਰ ਰਹੇ ਸੀਗੇ, ਬਿਲਕੁਲ ਜੱਸਾ ਸਿੰਘ ਆਲੂਵਾਲੀਆ ਦੇ ਬਾਰੇ ਔਰ ਮੈਂ ਵੀਡੀਓ ਵੀ ਉਹਦੀ ਬਣਾਈ ਫਿਰ ਉਹ। ਸੋ ਜਿਹੜਾ ਰਾਮਗੜੀਆ ਮਿਸਲ ਸੀਗੀ ਨਾ, ਇਹ ਉਹਨਾਂ ਦੇ ਫਾਊਂਡਰ ਵੀ ਸੀਗੇ, ਸੋ ਉੱਥੇ ਉਹ ਹਿਸਟਰੀ ਵੀ ਦੱਸ ਰਹੇ ਸੀ ਉਹਨਾਂ ਦੀ, ਜੱਸਾ ਸਿੰਘ ਰਾਮਗੜੀਆ ਸਾਹਿਬ ਦੀ, ਔਰ ਰਾਮਗੜੀਆ ਮਿਸਲ ਕਿੱਦਾਂ ਬਣਾਈ ਔਰ ਜਿਹੜੀਆਂ ਇਹ ਅਹਿਮਦ ਸ਼ਾਹ ਅਬਦਾਲੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਸੋ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜਿਹੜੀ ਔਰ ਅਹਿਮਦ ਸ਼ਾਹ ਦੀਆਂ ਬੜੀਆਂ ਸਾਰੀਆਂ ਇਨਵੇਸ਼ਨਸ ਅਸੀਂ ਸਾਰੀਆਂ ਸੁਣੀਆਂ ਔਰ ਬਲਕਿ ਅਸੀਂ ਮੈਂ ਇੱਥੇ ਵੀ ਦੱਸਵਾਂ ਕਿ ਅਹਿਮਦ ਸ਼ਾਹ ਜਿਹੜਾ ਸੀਗਾ ਨਾ, ਉਹ ਕਹਿੰਦੇ ਨਾ ਖਾਧਾ ਪੀਤਾ ਲਾਹੇ ਦਾ ਬਾਕੀ ਸਭ ਅਹਿਮਦ ਸ਼ਾਹ ਦਾ। ਸੋ ਉਹ ਇਸ ਲਈ ਕਹਾਵਤ ਬਣੀ ਸੀ ਕਿ ਉਹ ਆ ਕੇ ਇੱਥੋਂ ਲੁੱਟ ਜਾਂਦੇ ਸੀਗੇ ਔਰ ਅਹਿਮਦ ਸ਼ਾਹ ਨੇ ਬੜੀ ਵਾਰੀ ਇੱਥੇ ਰੇਡਸ ਕੀਤੀਆਂ, ਲੁੱਟਣਾ ਉਹਨਾਂ ਨੇ ਔਰ ਜਦੋਂ ਲੁੱਟਦੇ ਸੀਗੇ ਤੇ ਜਿਹੜਾ ਕੋਈ ਕਿਤੋਂ ਨਹੀਂ ਪੈਸੇ ਮਿਲਦੇ ਸੀ ਤਾਂ ਉੱਥੇ ਜਿਹੜੇ ਯੰਗ ਨੌਜਵਾਨ ਸੀਗੇ ਉਹਨਾਂ ਨੂੰ ਸਲੇਵ ਬਣਾ ਕੇ ਲੈ ਜਾਂਦੇ ਸੀ, ਗੁਲਾਮ ਬਣਾ ਕੇ ਲੈ ਜਾਂਦੇ ਸੀ ਉੱਥੇ ਆਪਣਾ ਕੰਮ ਕਰਾਉਣ ਲਈ, ਔਰ ਜਿਹੜੀਆਂ ਕੋਈ ਯੰਗ ਬੱਚੀਆਂ ਸੀਗੀਆਂ ਉਹਨਾਂ ਨੂੰ ਲੈ ਜਾਂਦੇ ਸੀਗੇ ਵੀ ਇਹਨਾਂ ਨੂੰ ਉੱਥੇ ਬਾਹਰ ਵੇਚ ਕੇ ਫਿਰ ਉਹ ਪੈਸੇ ਬਣਾਉਣਗੇ। ਔਰ ਜੱਸਾ ਸਿੰਘ ਹੁਣਾਂ ਨੇ ਜਦੋਂ ਲੜਾਈ ਲੜੀ ਹੈ, ਠੀਕ ਨੀ, ਜਦ ਉਹਨਾਂ ਨੇ ਜਾ ਕੇ ਲੜਾਈ ਲੜੀ ਹੈ ਤੇ ਜੱਸਾ ਸਿੰਘ ਹੁਣਾਂ ਨੇ ਲੜਾਈ ਇਕੱਲੇ ਉੱਥੇ ਹਿੰਦੂ ਲੜਕੀਆਂ ਲਈ ਜਾਂ ਸਿੱਖ ਲੜਕੀਆਂ ਲਈ ਜਾਂ ਮੁਸਲਿਮ ਲੜਕੀਆਂ ਲਈ ਨਹੀਂ, ਸਾਰਿਆਂ ਨੇ ਲੜੀ ਹੈ, ਕਿਉਂਕਿ ਜਿਹੜੇ ਬਾਹਰੋਂ ਇਨਵੇਡਰਸ ਆਉਂਦੇ ਸੀਗੇ ਉਹ ਤੇ ਆਪਣੇ ਭਰਾ ਨੂੰ ਨਹੀਂ ਸੀ ਛੱਡਦੇ, ਉਹ ਇਨਵੇਡਰਸ ਉੱਥੇ ਹਿੰਦੂ ਸਿੱਖ ਮੁਸਲਿਮ ਸਭ ਲੜਕੀਆਂ ਨੂੰ ਲੈ ਕੇ ਜਾਂਦੇ ਸੀ ਤੇ ਇਹ ਫਿਰ ਉਹਨਾਂ ਨੂੰ ਜਿਹੜੇ ਜੱਸਾ ਸਿੰਘ ਉਹਨਾਂ ਨੇ ਇਹਨਾਂ ਨੇ ਉਹਦੇ ਨਾਲ ਲੜਾਈ ਲੜੀ, ਉਹਨੂੰ ਹਰਾਇਆ ਔਰ ਇਹਨਾਂ ਦੇ ਬਹਾਦਰੀ ਦੇ ਕਿੱਸੇ ਅਸੀਂ ਅੱਜ ਤੱਕ ਸੁਣ ਰਹੇ ਹਾਂ। ਉਹ ਲੈਜੈਂਡਸ ਨੇ ਜੱਸਾ ਸਿੰਘ ਜਿਨ੍ਹਾਂ ਨੇ ਰਾਮਗੜੀਆ ਮਿਸਲ ਤਿਆਰ ਕੀਤੀ ਹੈ, ਜੱਸਾ ਸਿੰਘ ਆਲੂਵਾਲੀਆ ਸਾਹਿਬ, ਠੀਕ ਹੈ ਨੀ। ਔਰ ਮੈਂ ਇੱਥੇ ਇਹ ਵੀ ਗੱਲ ਜ਼ਰੂਰ ਜ਼ਿਕਰ ਕਰ ਦਵਾਂ ਕਿ ਅੱਜ ਜਿਹੜੇ ਬਾਹਰੋਂ ਇਨਵੇਡਰਸ ਆਏ ਨੇ, ਇੱਕ ਪਾਸੇ ਤੇ ਅਸੀਂ ਮੈਂ ਡਿਕਸੀ ਗੁਰਦੁਆਰਾ ਸਾਹਿਬ ਵੀ ਸੁਣ ਰਿਹਾ ਕਿ ਜੱਸਾ ਸਿੰਘ ਆਲੂਵਾਲੀਆ ਉਹਨਾਂ ਦੀ ਬੜੀ ਵਧੀਆ ਉਹਨਾਂ ਨੇ ਸੁਣਾਈ ਔਰ ਮੈਂ ਬੈਠ ਕੇ, ਮੈਂ ਬਲਕਿ ਥੋੜਾ ਜਲਦੀ ਚ ਵੀ ਸੀਗਾ, ਮੈਂ ਨਿਕਲਣਾ ਸੀ ਤਾਂ ਵੀ ਮੈਂ ਇਲੈਕਸ਼ਨ ਦੀ ਕੁਝ ਕਵਰੇਜ ਕਰਨੀ ਸੀ, ਪਰ ਮੈਂ ਉੱਥੇ ਬੈਠ ਗਿਆ ਡਿਕਸੀ ਗੁਰੂ ਘਰ ਚ, ਮੈਂ ਕਿਹਾ ਨਹੀਂ ਥੋੜੀ ਦੇਰ ਬੈਠੀਏ ਸੁਣੀਏ, ਬਹੁਤ ਵਧੀਆ ਸਾਰੀ ਗੱਲਬਾਤ ਸਾਡੇ ਬਹਾਦਰ ਜੱਸਾ ਸਿੰਘ ਹੁਣਾਂ ਦੀ ਸੁਣਾ ਰਹੇ ਨੇ ਵੀ ਕਿੱਦਾਂ ਉਹਨਾਂ ਨੇ ਬਹਾਦਰੀ ਦੇ ਨਾਲ ਅਹਿਮਦ ਸ਼ਾਹ ਦੇ ਨਾਲ ਜਿਹੜੀ ਲੜਾਈ ਹੈ ਉਹ ਲੜੀ ਔਰ ਉਹ ਸਾਰੀ ਗੱਲਬਾਤ ਉਹ ਮੈਂ ਸੁਣ ਰਿਹਾ ਸੀ, ਬਹੁਤ ਵਧੀਆ ਲੱਗੀ, ਮੈਂ ਰਿਕਾਰਡਿੰਗ ਵੀ ਉਹਦੀ ਥੋੜੀ ਬਣਾਈ। ਲੇਕਿਨ ਦੂਸਰੀ ਤਰਫ ਅਫਸੋਸ ਦੀ ਗੱਲ ਹੈ ਕਿ ਜਿਸ ਅਹਿਮਦ ਸ਼ਾਹ ਨੇ ਆ ਕੇ ਇੱਥੇ ਹਿੰਦੂ ਮੁਸਲਿਮ ਸਿੱਖ ਲੜਕੀਆਂ ਨੂੰ ਜਾਂ ਲੜਕੀਆਂ ਨੂੰ ਗੁਲਾਮ ਬਣਾ ਕੇ ਲਿਜਾਂਦਾ ਸੀ ਔਰ ਲੋਕਾਂ ਦੇ ਉੱਤੇ ਤਸ਼ੱਦਦ ਕਰਦਾ ਸੀ, ਉਸ ਅਹਿਮਦ ਸ਼ਾਹ ਅਬਦਾਲੀ ਦੇ ਨਾਂ ਦੇ ਉੱਤੇ ਆ ਹੁਣੇ ਇੱਕ ਉਹਨਾਂ ਨੇ ਮਿਸਾਈਲ ਬਣਾਇਆ। ਆ ਇਸੇ ਹਫਤੇ ਖਬਰ ਆਈ ਹੈ ਕਿ ਜੀ ਉਹ ਇੱਕ ਮਿਸਾਈਲ ਸਰਫੇਸ ਟੂ ਸਰਫੇਸ ਤਿਆਰ ਕੀਤਾ ਪਾਕਿਸਤਾਨ ਨੇ, ਉਹਦਾ ਨਾਂ ਕੀ ਰੱਖਿਆ, ਗਜ਼ਨੀ ਗੌਰੀ, ਇਹ ਸਭ ਤੋਂ ਪਹਿਲਾਂ ਹੀ ਨਾਂ ਸੀਗੇ, ਹੁਣ ਉਹ ਇੱਕ ਹੋਰ ਇਨਵੇਟਰ ਦਾ ਨਾਂ ਅਹਿਮਦ ਸ਼ਾਹ ਦੇ ਨਾਂ ਦੇ ਉੱਤੇ ਇੱਕ ਹੋਰ ਮਿਸਾਈਲ ਦਾ ਨਾਂ ਰੱਖ ਲਿਆ ਜੀ ਕਿ ਜੀ ਆਹ ਸਾਡਾ ਮਿਸਾਈਲ ਹੈ। ਮੈਂ ਹੈਰਾਨ ਹੁੰਦਾ ਵੀ ਜਿਹੜੇ ਇਨਵੇਡਰ ਨੇ ਆ ਕੇ ਇਸ ਏਰੀਆ ਦੇ ਵਿੱਚ ਲੋਕਾਂ ਦੇ ਨਾਲ ਇੰਨੀ ਕਰੂਐਲਟੀ ਵਰਤੀ, ਉਹ ਇਨਵੇਡਰ ਦੇ ਨਾਂ ਦੇ ਉੱਤੇ ਵੀ ਜੀ ਅਸੀਂ ਹੁਣ ਆਪਣਾ ਮਿਸਾਈਲ ਜਿਹੜਾ ਉਹ ਅਸੀਂ ਰੱਖ ਰਹੇ ਹਾਂ। ਬਾਕੀ ਕਿਸੇ ਦਿਨ ਹੁਣ ਵਕਤ ਇਜਾਜ਼ਤ ਨਹੀਂ ਦੇ ਰਿਹਾ, ਫਿਰ ਕਿਸੇ ਦਿਨ ਕਹੋਗੇ ਤਾਂ ਬੜਾ ਡਿਟੇਲ ਸੋ ਕੱਲ ਵੀ ਮੈਂ ਉੱਥੇ ਸੁਣ ਰਿਹਾ ਸੀ ਕੁਝ ਚੀਜ਼ਾਂ ਕਰੇ ਤਾਂ ਸੀ ਹਿਸਟਰੀ ਪਹਿਲਾਂ ਵੀ ਪੜ੍ਹੀ ਆ ਪਰ ਦੁਬਾਰਾ ਸੁਣਨ ਚ ਮੈਨੂੰ ਵਧੀਆ ਲੱਗ ਰਿਹਾ ਸੀ ਤਾਂ ਉੱਥੇ ਫਿਰ ਦਲ ਖਾਲਸਾ ਨੇ ਕਿੱਦਾਂ ਆਰਗੇਨਾਈਜ਼ ਕੀਤਾ ਔਰ ਕੀ ਉਹਨਾਂ ਨੇ ਕੀਤਾ ਔਰ ਕਿੰਨਾ ਇਹ ਕਿੱਦਾਂ ਲੈਜੈਂਡਸ ਕਿੱਦਾਂ ਬਣੇ ਵੀ ਅੱਜ ਵੀ ਅਸੀਂ ਜੱਸਾ ਸਿੰਘ ਆਲੂਵਾਲੀਆ ਜੀ ਨੂੰ ਕਿਉਂ ਯਾਦ ਕਰ ਰਹੇ ਹਾਂ ਕਾਰਨ ਕੀ ਆ ਔਰ ਮੈਂ ਇੱਥੇ ਇਹ ਵੀ ਦੱਸਵਾਂ ਕਿ ਚਾਹੇ ਉਹ ਜੈ ਸਿੰਘ ਕਨਈਆ ਜੀ ਨੇ ਚਾਹੇ ਹਕੀਕਤ ਸਿੰਘ ਕਨਈਆ ਜੀ ਉਹਨਾਂ ਦਾ ਸਾਰਿਆਂ ਦਾ ਰੋਲ ਕੀ ਰਿਹਾ ਉਹ ਬੜਾ ਪੜ੍ਹਨ ਵਾਲਾ ਹੈ ਫਿਰ ਜਿਹੜੇ ਇਹਨਾਂ ਦੇ ਜੱਸਾ ਸਿੰਘ ਉਹਨਾਂ ਦੇ ਬ੍ਰਦਰ ਸੀਗੇ ਮੱਲੀ ਸਿੰਘ ਉਹਨਾਂ ਦਾ ਕੀ ਰੋਲ ਸੀਗਾ ਸੋ ਇਹ ਸਾਰਾ ਬੜਾ ਇੰਟਰਸਟਿੰਗ ਹੈ ਫਿਰ ਕਿਸ ਦਿਨ ਆਪਾਂ ਡਿਟੇਲ ਦੇ ਵਿੱਚ ਇਹਦੇ ਬਾਰੇ ਗੱਲ ਕਰ ਲਾਂਗੇ ਪਰ ਕੱਲ ਮੈਨੂੰ ਚੰਗਾ ਲੱਗਾ ਉੱਥੇ ਡਿਕਸੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਾਰਾ ਉਹ ਦੱਸ ਰਹੇ ਸੀਗੇ ਸੋ ਮੈਂ ਕਿਹਾ ਚਲੋ ਥੋੜਾ ਬੈਠਦੇ ਆ ਸੁਣਦੇ ਆ ਔਰ ਥੋੜੀ ਇਹਦੀ ਜਿਹੜੀ ਆ ਉਹ ਰਿਕਾਰਡਿੰਗ ਵੀ ਕਰਦੇ ਆ ਹਾਂਜੀ ਅਗਲੀ ਕਾਲ ਜੀ ਤੁਸੀਂ ਸਾਡੇ ਕੋਲ ਤੁਹਾਡਾ ਨਾਮ ਨਹੀਂ ਹੈ ਤੁਸੀਂ ਦੱਸ ਦੋ ਸ਼ਾਇਦ ਪਹਿਲੀ ਵਾਰੀ ਕਾਲ ਕਰ ਰਹੇ ਹੋ 306501 ਹਾਂਜੀ ਨਾਮ ਦੱਸੋ
ਸਰ ਬਹੁਤ ਪਹਿਲਾਂ ਵਾਰ ਕੀਤਾ ਸੀ ਬਹੁਤ ਪਹਿਲਾਂ ਵਾਰ ਮੇਰੇ ਕੋਲ ਕਾਸ਼ ਰਿੰਕੂ
ਹੈ ਕੀ ਨਾਮ ਕੀ
ਬਹੁਤ ਪਹਿਲਾਂ ਹਾਂਜੀ ਮੇਰੇ ਕਾਸ਼ ਰਿੰਕੂ ਹੈ
ਠੀਕ ਹੈ ਜੀ
ਜੀ ਜੀ ਜੀ ਬਹੁਤ ਵਧੀਆ ਤੁਹਾਡਾ ਟੋਪਿਕ ਤੁਸੀਂ ਲੈ ਕੇ ਆਉਂਦੇ ਯੂ ਹੈਵ ਵੈਰੀ ਗੁੱਡ ਨੌਲੇਜ ਆਫ ਹਿਸਟਰੀ ਤੇ ਮੈਂ ਸਸਕੈਚਨ ਦਾ ਨੰਬਰ ਪਹਿਲਾਂ ਮਰਿਆ ਪਰ ਹੁਣ ਮੈਂ ਬ੍ਰੈਂਪਟਨ ਹੀ ਹਾਂ ਬਹੁਤ ਸਾਲਾਂ ਤੋਂ 500 ਸਾਲ ਸਰ ਗੱਲ ਏਦਾਂ ਵੀ ਠੀਕ ਹੈ ਦੋਨਾਂ ਕੰਟਰੀਆਂ ਦੇ ਵਿੱਚ ਠੀਕ ਹੈ ਪ੍ਰੋਬਲਮ ਆ ਰਾਜਨੀਤੀ ਮੰਨਦੇ ਆ ਪਰ ਜੇ ਤੁਸੀਂ ਪਾਕਿਸਤਾਨ ਦਾ ਦੇਖਦੇ ਨਾ ਕੰਪੈਰੀਜ਼ਨ ਕਰ ਲਓ ਅੱਜ ਤੱਕ ਉੱਥੇ ਜਮਹੂਰੀਅਤ ਜਿਹੜੀ ਡੈਮੋਕ੍ਰੇਸੀ ਨਹੀਂ ਰਹੀ ਕੰਪੇਅਰ ਟੂ ਇੰਡੀਆ ਤੁਸੀਂ ਐਂ ਦੇਖ ਲਓ ਹਮੇਸ਼ਾ ਉੱਥੇ ਦੋ ਪੈਰਲ ਗੌਰਮੈਂਟਾਂ ਇੱਕ ਆਰਮੀ ਤੇ ਇੱਕ ਗੌਰਮੈਂਟ ਹਨਾ ਤੇ ਹਮੇਸ਼ਾ ਤਖਤਾ ਪਲਟ ਹੋਇਆ ਚਾਹੇ ਇਮਰਾਨ ਖਾਨ ਦਾ ਹੋ ਰਿਹਾ ਇੰਡੀਆ ਚ ਇਹੋ ਜਿਹੀ ਸਿਚੁਏਸ਼ਨ ਨਹੀਂ ਆਈ ਨਾ ਇਕਾਨਮੀ ਕਿਵੇਂ ਸਟੇਬਲ ਹੋਊਗੀ ਤੁਹਾਡੀ ਗੌਰਮੈਂਟ ਸਟੇਬਲ ਨਹੀਂ ਤੇ ਉੱਥੇ ਮਹਿੰਗਾਈ ਬਹੁਤ ਆ ਪਾਕਿਸਤਾਨ ਚ ਰਹੀ ਗੱਲ ਅਫਗਾਨਿਸਤਾਨ ਦੀ ਅਫਗਾਨਿਸਤਾਨ ਚ ਕਰਜ਼ਈ ਸਾਹਿਬ ਦੇ ਟਾਈਮ ਤੁਹਾਨੂੰ ਯਾਦ ਹੋਊਗਾ ਕਿ ਪੂਰੀ ਦੁਨੀਆ ਦੇ ਵਿੱਚ ਉੱਥੋਂ ਅਮਰੀਕਾ ਤੋਂ ਲੋਕੋਂ ਹਥਿਆਰ ਆਏ ਬੜੇ ਘੱਟ ਹਥਿਆਰ ਆਏ ਡਿਫੈਂਸ ਹਨਾ ਉੱਥੇ ਜਦੋਂ ਲੜਾਈ ਚੱਲੀ ਆ ਤਾਲਿਬਾਨ ਦੇ ਖਿਲਾਫ ਤੇ ਇੰਡੀਆ ਨੇ ਉੱਥੋਂ ਕਹਿੰਦੇ ਵੀ ਇੰਡੀਆ ਸਾਹਮਣੇ ਇੱਕ ਉਹਨੇ ਨੇ ਉੱਥੇ ਤਾਂ ਪਾਰਲੀਮੈਂਟ ਤੱਕ ਉੱਥੇ ਦਾ ਉਹਨੇ ਬਣਾਇਆ ਹੋਇਆ ਉੱਥੇ ਦੇ ਪੋਲ ਉੱਥੇ ਦੀਆਂ ਸੜਕਾਂ ਉੱਥੇ ਦੀ ਲਾਇਬ੍ਰੇਰੀ ਉੱਥੇ ਦੀ ਐਜੂਕੇਸ਼ਨ ਉਹ ਉਸ ਟਾਈਮ ਤੇ ਬਣਾਏ ਕਿਉਂਕਿ ਡਿਪਲੋਮੈਟਿਕ ਟਾਈਜ਼ ਹੁੰਦੇ ਆ ਰਹੀ ਗੱਲ ਇੰਡੀਆ ਨੂੰ ਤੁਸੀਂ ਤਾਂ ਨਹੀਂ ਇਗਨੋਰ ਕਰ ਸਕਦੇ ਏਸ਼ੀਆ ਦੇ ਵਿੱਚ ਸਭ ਤੋਂ ਵੱਡੀ ਕੰਟਰੀ ਜਿਹੜੀ ਹੈ ਚਾਈਨਾ ਉਹ ਏਰੀਏ ਚ ਵੀ ਤੇ ਆਬਾਦੀ ਚ ਵੀ ਦੂਜੇ ਨੰਬਰ ਤੇ ਇੰਡੀਆ ਏਰੀਏ ਚ ਵੀ ਆਬਾਦੀ ਚ ਵੀ ਤੇ ਐਡੀ ਵੱਡੀ ਮੰਡੀ ਹੈ ਤੁਸੀਂ ਐਂ ਦੇਖ ਲਓ ਮਹਿੰਦਰਾ ਦੀਆਂ ਬੱਸਾਂ ਟਾਟਾ ਦੀਆਂ ਬੱਸਾਂ ਕਿੰਨਾ ਉਹਦੀ ਆਪਣੀ ਮੈਨੂਫੈਕਚਰਿੰਗ ਹੈ ਆਪਣੀਆਂ ਕਾਰਾਂ ਹੁਣ ਆਪਣਾ ਇੱਕ ਸਿਸਟਮ ਹੈ ਵਿਦਆਊਟ ਕਰਪਸ਼ਨ ਹੋਣ ਦੇ ਬਾਵਜੂਦ ਵੀ ਕਹਿਣ ਦਾ ਮਤਲਬ ਹੈ ਵੀ ਤਾਲਿਬਾਨ ਜਿਹੜਾ ਝੁਕਾ ਏ ਉਹ ਤਾਲਿਬਾਨ ਨੂੰ ਇਹ ਸੀ ਵੀ ਤਾਲਿਬਾਨ ਜਦੋਂ ਆ ਕੇ ਨਾ ਇਹ ਪ੍ਰੋ ਪਾਕਿਸਤਾਨੀ ਹੋ ਜਾਣਗੇ ਤੇ ਇੰਡੀਆ ਦੇ ਅਗੇਂਸਟ ਚੱਲੋ ਨਹੀਂ ਚੱਲੇ ਕਿਉਂਕਿ ਜਦੋਂ ਤੁਸੀਂ ਕਿਹਾ ਇਹਨਾਂ ਨੂੰ ਇਮਦਾਦ ਮਿਲਦੀ ਆ ਹਨਾ ਇੰਡੀਆ ਤੋਂ ਤੇ ਰਹੀ ਗੱਲ ਜੰਗ ਦਾ ਦੇਖੋ ਦੋਨਾਂ ਮੁਲਕਾਂ ਲਈ ਮਾੜੀ ਚੀਜ਼ ਹੈ ਜੋ ਵੀ ਹੋ ਸਕੇ ਦੋਨਾਂ ਦੇ ਜਿੰਨੇ ਵਧੀਆ ਸੰਬੰਧ ਹੋਣਗੇ ਉਹ ਤੇ ਬਾਇਲੈਟਰਲ ਟਾਈਜ਼ ਹੋਣਗੀਆਂ ਉਹਨਾਂ ਸੰਬੰਧ ਉਹਨਾਂ ਵਧੀਆ ਹੋਊਗਾ ਵਪਾਰਿਕ ਤੇ ਫਾਈਨੈਂਸ਼ੀਅਲ ਲੇਕਿਨ ਯੂਰੋਪੀਅਨ ਲੋਕ ਦੇਖੋ ਬੜੇ ਸਮਾਰਟ ਹੈ ਤੁਸੀਂ ਜਰਮਨੀ ਤੋਂ ਚਲ ਜਾਓ ਯੂਰਪ ਪੂਰੇ ਯੂਰਪ ਖੁੱਲਾ ਹੈ ਉਹ ਧਰਮਾਂ ਦੇ ਨਾਂ ਤੇ ਤੁਸੀਂ ਸੁਣਿਆ ਵੀ ਚਰਚ ਦੇ ਨਾਂ ਤੇ ਬੰਦੇ ਵੜ ਕੇ ਉਹਨਾਂ ਨੇ ਬੰਦੇ ਮਾਰਤੇ ਯੂਰਪ ਚ ਸਾਰਾ ਯੂਰਪ ਖੁੱਲਾ ਇੰਜੋਏ ਕਰਦੇ ਆ ਚਿੱਲ ਕਰਦੇ ਆ ਅਸੀਂ ਇਹਨਾਂ ਦੇ ਮੁਲਕਾਂ ਚ ਆਏ ਆਪਣੇ ਮੁਲਕ ਛੱਡ ਕੇ ਰਹੀ ਗੱਲ ਆਪਾਂ ਪੰਜਾਬ ਬਚਾਉਣ ਦੀ ਗੱਲਾਂ ਦੇ ਬੜੇ ਭਾਸ਼ਣ ਦਿੰਦੇ ਆ ਵੀ ਪੰਜਾਬ ਇਹ ਹੋਣਾ ਚਾਹੀਦਾ ਇਹ ਚਾਹੀਦਾ ਉਹਨਾਂ ਦੇ ਬੱਚੇ ਜਾ ਕੇ ਇੰਡੀਆ ਰਹਿ ਜਾਣਗੇ ਉਹਨਾਂ ਦੇ ਬੱਚੇ ਜਾ ਕੇ ਪੰਜਾਬ ਚ ਕੰਮ ਕਰਨ ਕਿੰਨੇ ਸਿੱਖ ਆ ਜਿਹਨਾਂ ਨੂੰ ਐਜੂਕੇਸ਼ਨ ਚਾਹੀਦੀ ਹੈ ਕਿੰਨੇ ਕਰੋੜ ਲੱਖਾਂ ਹੀ ਸਿੱਖ ਆ ਉਹਨਾਂ ਨੂੰ ਹੈਲਥ ਚਾਹੀਦੀ ਆ ਖਾਲਿਸਤਾਨ ਤੋਂ ਪਹਿਲਾਂ ਉਹਨਾਂ ਨੂੰ ਰੋਟੀ ਚਾਹੀਦੀ ਆ ਪਰ ਉਹ ਕਿੰਨੇ ਕੁ ਬੰਦੇ ਜਿਹੜੇ ਇੱਥੇ ਟਰੱਕ ਚਲਾਉਂਦੇ ਟਰਾਂਸਪੋਰਟਰ ਆ ਬੜੇ ਬੜੇ ਭਾਸ਼ਣ ਦਿੰਦੇ ਆ ਬੜੇ ਬੜੇ ਲੀਡਰੀ ਕਰਦੇ ਆ ਆਪਣੇ ਜਾ ਕੇ ਦੇ ਸ਼ੁੱਡ ਗੋ ਟੂ ਦਾ ਗਰਾਊਂਡ ਉੱਥੇ ਜਾ ਕੇ ਰਹਿਣ ਆਪਣੇ ਬੱਚਿਆਂ ਨੂੰ ਲੈ ਕੇ ਜਾਣ 5 ਸਾਲ ਲਾਉਣ ਉੱਥੇ ਗਰੀਬਾਂ ਚ ਰਹਿਣ ਜਿਹੜੇ ਆਏ ਹੋਏ ਆ ਉਹਨਾਂ ਨੂੰ ਹੈਲਪ ਕਰਨ ਤਾਂ ਮੈਂ ਮੰਨੂਗਾ ਵੀ ਵਾਕਈ ਪੰਜਾਬ ਦਾ ਕੰਮ ਆ ਰਿਹਾ ਪੰਜਾਬ ਤਾਂ ਸਾਰਾ ਛੱਡਣ ਨੂੰ ਤਿਆਰ ਆ ਉਹ ਮੇਰੀ ਭੈਣ ਨਾਲ ਵਿਆਹ ਕਰਾ ਕੇ ਤਾਂ ਦੱਸਣੀ ਇੱਥੇ ਆਉਣ ਨੂੰ ਤਿਆਰ ਆ ਵੀ ਰਿਸ਼ਤੇਦਾਰਾਂ ਨਾਲ ਵਿਆਹ ਕਰਾ ਕੇ ਸਾਨੂੰ ਕੈਨੇਡਾ ਮਿਲ ਜਾਵੇ ਜਦੋਂ ਕੈਨੇਡਾ ਦੀ ਗੱਲ ਆ ਜਾਂਦੀ ਫਿਰ ਕੋਈ ਧਰਮ ਨਹੀਂ ਹੈ ਅੰਗਰੇਜ਼ਾਂ ਨੇ ਕਾਇਲਟਸ ਬਣਾਈ ਸਾਰੇ ਧਰਮ ਖਤਮ ਹੋ ਗਏ ਹਿੰਦੂਵਾਦੀ ਵਿਵਸਥਾ ਚੱਲੀ ਜਾਂਦੀ ਸੀ ਮਨੁਵਾਦੀ ਆ ਜੱਟ ਹੈ ਬਾਹਮਣ ਹੈ ਤਖਾਣ ਹੈ ਛੀਂਬਾ ਏ ਲੇਕਿਨ ਕਿਆ ਖਤਮ ਹੋਈ ਕਦੀ ਖਤਮ ਨਹੀਂ ਹੋਈ ਜਾਤ ਤੁਸੀਂ ਮਿੱਤਰ ਲਿਖ ਕੇ ਲਾ ਲਓ ਜਿੰਨੇ ਮਰਜ਼ੀ ਬੰਦਾ ਇਕੱਲੀ ਕਰਨ ਜਾਣ ਖਾਲਿਸਤਾਨ ਦੀ ਆ ਚਾਹੇ ਜੋ ਮਰਜ਼ੀ ਚਾਹੇ ਹਿੰਦੂਵਾਦੀ ਵੀ ਕਰੀ ਜਾਣ ਅਸੀਂ ਹਿੰਦੂ ਬਣਾਉਣ ਵਾਸਤੇ ਉਹਨਾਂ ਦੀ ਕਦੀ ਜਾਤ ਪਾਤ ਨਹੀਂ ਖਤਮ ਹੋਣੀ ਜਾਤ ਪਾਤ ਤਾਂ ਪਾਕਿਸਤਾਨ ਚ ਨਹੀਂ ਖਤਮ ਹੋਈ ਜਿਹੜੇ ਮੁਸਲਮਾਨ ਆ ਮਰਬ ਕੰਟਰੀਆਂ ਦੇ ਵਿੱਚ ਗਿਆ ਉਹ ਖੁਦ ਕਹਿੰਦੇ ਆ ਵੀ ਦੇ ਆਰ ਹਿੰਦੂ ਕਨਵਰਟਡ ਲਾਸਟ ਨੇਮ ਸਾਰੇ ਜੱਟਾਂ ਵਾਲੇ ਜਾਂ ਦੂਜੇ ਹਿੰਦੂ ਵਾਲੇ ਉਹਨਾਂ ਦੇ ਮੱਟ ਭੱਟ ਮਲਿਕ ਚੀਮਾ ਰਾਜਪੂਤ ਸਾਰੇ ਆ ਮੁਸਲਮਾਨਾਂ ਚ ਵੀ ਜਾਤਾਂ ਬਹੁਤ ਆ ਔਰ ਪਾਕਿਸਤਾਨ ਦੇ ਵਿੱਚ ਇੰਨੇ ਹਿੰਦੂ ਮੰਦਰ ਹਿੰਦੂ ਕਨਵਰਟ ਹੋਏ ਆ ਮੁਸਲਮਾਨਾਂ ਚ ਤੁਸੀਂ ਸੋਚ ਨਹੀਂ ਸਕਦੇ ਔਰ ਸਿੱਖ ਵੀ ਇਮਾਰਤਾਂ ਜਿਹੜੀਆਂ ਪੁਰਾਣੇ ਹਿੰਦੂ ਮੰਦਰ ਸੀ ਜਾਂ ਕੁਛ ਗੁਰਦੁਆਰੇ ਸੀ ਉੱਥੇ ਮਸਜਿਦਾਂ ਬਣੀਆਂ ਉਹਨਾਂ ਨੂੰ ਕੋਈ ਬੋਲਣ ਵਾਲਾ ਹੈ ਨਹੀਂ ਸਿਰਫ ਬੰਦਿਆਂ ਨੂੰ ਲਿਜਾ ਕੇ ਨਨਕਾਣਾ ਸਾਹਿਬ ਦਿਖਾ ਦਿੰਦੇ ਉਹ ਤੋਂ ਇਲਾਵਾ ਪਾਕਿਸਤਾਨ ਨਨਕਾਣਾ ਸਾਹਿਬ ਤੋਂ ਇਲਾਵਾ ਵੀ ਆ ਹੋਰ ਵੀ ਸਾਡੇ ਇਤਿਹਾਸ लेकिन पाकिस्तान दे जे तो हिस्ट्री देखो हिस्ट्री दे विच पढ़ाया जांदा इस्लाम ने ग्लोरीफिकेशन किया जांदा औरंगजेब दा राज जिहदे पिछे साडे गुरु मरदे रहे उन्हां नूं ग्लोरीफिकेशन किया जांदा कि मुस्लिम राज सब तो वधिया रहा अपने मुल्क फिर भी तुसीं देखो औरंगजेब दे खिलाफ मुगलां दे राज नूं सब तो वधिया राज मन्निया जांदा उहदी हिस्ट्री इक बार तुसीं पढ़ के देखियो ते मैं तुहानूं कहना चाहूंगा कि पाकिस्तान नूं बहुत सुधार की लोड़ है उत्थे क्योंकि दो तरह सरकारां ने एक सरकार नहीं उत्थे चलदी ते उहनूं समझना बहुत मुश्किल है
ਧੰਨਵਾਦ ਜੀ ਦੇਖੋ ਕਾਫੀ ਪੁਆਇੰਟਸ ਜਿਹੜੇ ਨੇ ਤੁਸੀਂ ਟੱਚ ਕੀਤੇ ਨੇ ਪਹਿਲਾਂ ਤਾਂ ਮੈਂ ਕਹਿ ਦਵਾਂ ਕਿ ਯੈਸ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਉੱਥੇ ਪਾਕਿਸਤਾਨ ਨੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਰਾਜ ਤੇ ਉੱਥੇ ਆਰਮੀ ਦਾ ਰਿਹਾ ਉਹਨਾਂ ਨੇ ਪੈਰ ਲੱਗਣ ਹੀ ਨਹੀਂ ਦਿੱਤੇ ਜਿਹੜੀ ਕੋਈ ਸਿਵਲੀਅਨ ਗਵਰਨਮੈਂਟ ਸੀ ਨਾ ਉਹਦੇ ਉਹਨਾਂ ਨੇ ਪੈਰ ਹੀ ਨਹੀਂ ਲੱਗਣ ਦਿੱਤੇ ਸੋ ਇਹਦੇ ਵਿਚ ਮੈਂ ਬਸ ਇੰਨੀ ਗੱਲ ਕਹਾਂਗਾ ਕਿ ਯੈਸ ਉਹ ਉਹਨਾਂ ਦਾ ਆਪਣਾ ਇੰਟਰਨਲ ਮਾਮਲਾ ਹੈ ਹੁਣ ਇਮਰਾਨ ਖਾਨ ਸਾਹਿਬ ਸ਼ਾਇਦ ਉਹਦੇ ਚ ਕੋਈ ਵੱਡੀ ਤਬਦੀਲੀ ਲੈਣ ਆਈ ਐਮ ਹੋਪਿੰਗ ਦੈਟ ਬਾਕੀ ਚਾਹੇ ਤੁਸੀਂ ਸਿਕੰਦਰ ਅਲੀ ਮਿਰਜ਼ਾ ਸਾਹਿਬ ਦੀ ਸਰਕਾਰ ਗਰਾਤੀ ਆਪਣੇ ਮੁਹੰਮਦ ਯੂਬ ਖਾਨ ਨੇ ਸੋ ਯੂਬ ਖਾਨ ਤੋਂ ਪਹਿਲਾਂ ਵੀ ਇਹੀ ਹਾਲਤ ਸੀਗੀ ਕੋਈ ਏਦਾਂ ਨਹੀਂ ਸੀ ਕਿ ਲਿਆਕਤ ਅਲੀ ਖਾਨ ਸਾਹਿਬ ਕੋਲ ਕੁਛ ਤਾਂ ਤਾਕਤ ਉਹਨਾਂ ਨੇ ਰਹਿਣ ਹੀ ਦਿੱਤੀ ਉਸ ਤੋਂ ਬਾਅਦ ਤੁਸੀਂ ਆ ਜਾਓ ਜ਼ਿਆਉਲ ਹੱਕ ਲੈ ਲਓ ਜਨਰਲ ਮੁਸ਼ਰਫ ਇਹਨਾਂ ਤਾਂ ਡਾਇਰੈਕਟਲੀ ਗਰਾਤੀ ਨਾ ਸਰਕਾਰ ਵੀ ਡਾਇਰੈਕਟਲੀ ਸਾਲਾਂ ਹੀ ਇਹਨਾਂ ਨੇ ਖੁਦ ਹੀ ਡਾਇਰੈਕਟਲੀ ਰੂਲ ਕਰ ਲਿਆ ਲੇਕਿਨ ਜੇ ਡਾਇਰੈਕਟਲੀ ਨਹੀਂ ਵੀ ਹੋਣਾ ਜਨਰਲ ਅਸੀਮ ਮੁਨੀਰ ਹੈ ਤੇ ਹੁਣ ਅਸੀਮ ਮੁਨੀਰ ਸਾਹਿਬ ਡਾਇਰੈਕਟਲੀ ਨਹੀਂ ਕਰ ਰਹੇ ਤੇ ਇਮਰਾਨ ਖਾਨ ਸਾਹਿਬ ਨੂੰ ਜੇਲ੍ਹ ਚ ਪਾ ਕੇ ਉਹਨਾਂ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਔਰ ਉਹਨਾਂ ਦੇ ਬ੍ਰਦਰ ਸ਼ਾਹਬਾਜ਼ ਸ਼ਰੀਫ ਸਾਹਿਬ ਔਰ ਉਹਨਾਂ ਦੀ ਬਿਟੀਆਂ ਨੂੰ ਸਾਰਾ ਰਾਜ ਦੇ ਕੇ ਤੇ ਉਹ ਇਨਡਾਇਰੈਕਟਲੀ ਕਰੀ ਜਾ ਰਹੇ ਨੇ ਆਪਣੇ ਹਿਸਾਬ ਦੇ ਨਾਲ ਸੋ ਖੈਰ ਉਹਦਾ ਸਭ ਨੂੰ ਪਤਾ ਹੀ ਹੈ ਕਿ ਉੱਥੇ ਕੀ ਹੋ ਰਿਹਾ ਸਾਰਾ ਜਿਹੜਾ ਸਿਲਸਿਲਾ ਹੈ ਬਾਕੀ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਯੈਸ ਉਹ ਮੁਗਲਾਂ ਦੇ ਦੌਰ ਦੀ ਯੈਸ ਇਹ ਬੜੇ ਮੈਂ ਤਾਂ ਹੁਣੇ ਕਹਿ ਕੇ ਹਟਿਆ ਹੈ ਕਿ ਜਿਸ ਅਹਿਮਦ ਸ਼ਾਹ ਨੇ ਆ ਕੇ ਹਿੰਦੂ ਮੁਸਲਿਮ ਸਿੱਖ ਲੜਕੀਆਂ ਨੂੰ ਲੈ ਜਾਂਦੇ ਸੀਗੇ ਲੜਕਿਆਂ ਨੂੰ ਗੁਲਾਮ ਬਣਾਉਂਦੇ ਸੀ ਲੁੱਟਦੇ ਸੀਗੇ ਸਾਰੇ ਉਹਨਾਂ ਨੂੰ ਬਖਸ਼ਣਾ ਥੋੜੀ ਹੈ ਜਿਹੜੇ ਇਨਵੇਟਰ ਸੀਗੇ ਉਹਦੇ ਨਾਂ ਦੇ ਉੱਤੇ ਅੱਜ ਅਸੀਂ ਮਿਸਾਈਲਾਂ ਬਣਾਉਣ ਲੱਗੇ ਹੋਏ ਹਾਂ ਵੀ ਸਾਨੂੰ ਪਤਾ ਹੀ ਨਹੀਂ ਸਾਡੀ ਹਿਸਟਰੀ ਕੀ ਹੈ ਸਾਡਾ ਕੀ ਸਾਡਾ ਹਿਸਟਰੀ ਕੀ ਸਾਡਾ ਕਲਚਰ ਰਿਹਾ ਬਾਕੀ ਫਾਈਨਲੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਆਪਣੇ ਸਾਡੇ ਗੁਰੂਆਂ ਨੇ ਲੜਾਈਆਂ ਲੜੀਆਂ ਹੈਗੀਆਂ ਆਪਣੇ ਮੁਗਲਾਂ ਦੇ ਨਾਲ ਬਿਲਕੁਲ ਚਾਹੇ ਗੁਰੂ ਹਰਗੋਬਿੰਦ ਸਿੰਘ ਸੀਗੇ ਔਰ ਚਾਹੇ ਸ੍ਰੀ ਗੁਰੂ ਗੋਬਿੰਦ ਸਿੰਘ ਸੀਗੇ ਔਰ ਇਹਨਾਂ ਸਾਰਿਆਂ ਨੇ ਔਰ ਈਵਨ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜ਼ਾਬਰ ਕਿਹਾ ਸੀ ਔਰ ਇਹ ਕਿਸੇ ਉਹ ਗੱਲ ਕੋਈ ਧਰਮ ਦੀ ਨਹੀਂ ਸੀਗੀ ਗੱਲ ਸੀਗੀ ਕਿ ਜਿਹੜੀ ਇਹ ਮੁਗਲ ਰਾਜੇ ਸੀਗੇ ਇਹ ਆ ਕੇ ਚਾਹੇ ਔਰੰਗਜ਼ੇਬ ਸੀ ਜਾਂ ਕੋਈ ਸੀਗੇ ਇਹ ਆ ਕੇ ਜ਼ੁਲਮ ਕਰਦੇ ਸੀ ਲੜਾਈ ਜ਼ੁਲਮ ਦੇ ਖਿਲਾਫ਼ ਸੀਗੀ ਇਟ ਵਾਜ਼ ਨਾਟ ਅਗੇਂਸਟ ਐਨੀ ਰਿਲੀਜਨ ਠੀਕ ਹੈ ਨੀ ਇਹ ਔਰ ਦੂਸਰੀ ਚੀਜ਼ ਇਹ ਸੀਗੀ ਖਾਸ ਕਰ ਜਿਸ ਤਰ੍ਹਾਂ ਔਰੰਗਜ਼ੇਬ ਹੈਗਾ ਉਹ ਤੇ ਸਿੱਖਾਂ ਨੂੰ ਇੱਕ ਬਹੁਤ ਵੱਡਾ ਥ੍ਰੈਟ ਮੰਨਦਾ ਸੀਗਾ ਕਿਉਂਕਿ ਔਰੰਗਜ਼ੇਬ ਦੇ ਟਾਈਮ ਦੇ ਉੱਤੇ ਜਿਹੜਾ ਸਿੱਖ ਕਮਿਊਨਿਟੀ ਦੀ ਪਾਵਰ ਔਰ ਇਨਫਲੂਐਂਸ ਹੈ ਉਹ ਬਹੁਤ ਵੱਧ ਰਿਹਾ ਸੀਗਾ ਫੇਰ ਚਾਹੇ ਆਪਣੇ ਜਿਹੜਾ ਮੇਜਰ ਇੱਕ ਬੈਟਲ ਹੋਇਆ ਬੈਟਲ ਇੱਕ ਨੀ ਕਿੰਨੇ ਹੋਏ ਨੇ ਗੁਰੂ ਹਰਗੋਬਿੰਦ ਜੀ ਦੀ ਗੱਲ ਕਰ ਲਈਏ ਜਾਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰ ਲਈਏ ਬੰਦਾ ਸਿੰਘ ਬਹਾਦਰ ਉਹਨਾਂ ਦੀ ਅਸੀਂ ਗੱਲ ਕਰ ਲਈਏ ਫਿਰ ਉਹ ਲੜਾਈਆਂ ਚਾਹੇ ਗੁਰਦਾਸਪੁਰ ਦੇ ਵਿੱਚ ਹੋਈਆਂ ਨੇ ਠੀਕ ਹੈ ਤੇ ਚਾਹੇ ਫਿਰ ਆਪਣੇ ਕਿਤੇ ਵੀ ਹੋਰ ਹੋਈਆਂ ਨੇ ਆਨੰਦਪੁਰ ਸਾਹਿਬ ਹੋਈਆਂ ਨੇ ਗੁਰਦਾਸਪੁਰ ਦੇ ਵਿੱਚ ਹੋਈਆਂ ਨੇ ਜਿੱਥੇ ਜਿੱਥੇ ਉਹ ਲੜਾਈਆਂ ਹੋਈਆਂ ਨੇ ਉਹ ਜ਼ੁਲਮ ਦੇ ਖਿਲਾਫ਼ ਸੀਗੀ ਔਰ ਜਦੋਂ ਸਾਡੇ ਸਿੱਖ ਗੁਰੂਆਂ ਨੇ ਇਹਨਾਂ ਨੂੰ ਇਹਨਾਂ ਦੇ ਖਿਲਾਫ਼ ਲੜਾਈ ਲੜੀ ਹੈ ਤੇ ਕਿਉਂਕਿ ਔਰੰਗਜ਼ੇਬ ਚਾਹੁੰਦਾ ਸੀਗਾ ਕਿ ਜਾਂ ਤੇ ਤੁਸੀਂ ਉਹਨਾਂ ਦਾ ਕਤਲ ਕਰ ਦਿੱਤਾ ਜਾਵੇ ਜਾਂ ਫਿਰ ਜਿਹੜਾ ਸੀਗਾ ਜੀ ਉਹ ਕਹਿ ਰਿਹਾ ਸੀਗਾ ਕਿ ਜੀ ਤੁਸੀਂ ਸਾਡਾ ਇਸਲਾਮ ਧਰਮ ਕਬੂਲ ਕਰ ਲਓ ਸੋ ਉਹ ਕਹਿੰਦੇ ਸੀ ਕਿ ਦੇਖੋ ਇਹ ਕੋਈ ਮਰਜ਼ੀ ਨਾਲ ਕੋਈ ਕਨਵਰਟ ਹੋ ਰਿਹਾ ਵੱਖਰੀ ਗੱਲ ਹੈ ਪਰ ਤੁਸੀਂ ਜ਼ਬਰਦਸਤੀ ਜਿਹੜੀ ਤਲਵਾਰ ਦੇ ਸਿਰ ਤੇ ਕੰਮ ਕਰ ਰਹੇ ਹੋ ਇਹ ਚੀਜ਼ ਜਿਹੜੀ ਆ ਉਹ ਗਲਤ ਹੈ ਐਨੀਵੇਜ਼ ਇਹ ਜੇ ਕਹੋ ਕਿਸ ਦਿਨ ਇਹ ਡਿਟੇਲ ਕਰ ਲਾਂਗੇ ਬਾਕੀ ਪਾਕਿਸਤਾਨ ਦੇ ਵਿੱਚ ਬਿਲਕੁਲ ਆਈ ਐਮ ਹੋਪਿੰਗ ਕਿ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹ ਜੋ ਚਿੰਗਾਰੀ ਲਗਾ ਗਏ ਨੇ ਜਾਂ ਤਾਂ ਖੁਦ ਤਬਦੀਲੀ ਜੇਲ੍ਹ ਤੋਂ ਬਾਅਦ ਔਰ ਅਸਲ ਚ ਗੱਲ ਇਹ ਹੈ ਕਿ ਜਨਰਲ ਅਸੀਮ ਮੁਨੀਰ ਨੂੰ ਹੁਣ ਕਿਉਂਕਿ ਇਮਰਾਨ ਖਾਨ ਸਾਹਿਬ ਨੂੰ ਕਿੰਨੀ ਦੇਰ ਜੇਲ੍ਹ ਚ ਰੱਖਣਗੇ ਪਤਾ ਤੇ ਉਹਨਾਂ ਨੂੰ ਹੈ ਹੀ ਹੈ ਜਨਰਲ ਅਸੀਮ ਮੁਨੀਰ ਉਹਨਾਂ ਨੂੰ ਕੱਢਣਾ ਤਾਂ ਪੈਣਾ ਹੀ ਇਹਨਾਂ ਨੂੰ ਜੇਲ੍ਹ ਤੋਂ ਅੱਜ ਕੱਢਣ ਕੱਲ ਕੱਢਣ ਚਿੰਗਾਰੀ ਉਹ ਸ਼ਖਸ ਜਿਹੜਾ ਲਗਾ ਗਿਆ ਉਹ ਜਦੋਂ ਵੀ ਉਹ ਫਿਰ ਬਾਹਰ ਆਏਗਾ ਇਹਨਾਂ ਤੋਂ ਸੰਭਲਣਾ ਨਹੀਂ ਹੈ ਠੀਕ ਹੈ ਨਹੀਂ ਉਹ ਇਹਨਾਂ ਦਾ ਵਸ ਦਾ ਕੰਮ ਨਹੀਂ ਹੈ ਆਪਣੇ ਜਿੰਨੇ ਵੀ ਬੰਦੇ ਨੇ ਔਰ ਕੱਲ ਉਹਨਾਂ ਨੇ ਮਨਾ ਕਰਤਾ ਅਸੀਂ ਤੁਹਾਡੀ ਕੋਈ ਉਹ ਇੰਡੀਆ ਪਾਕਿਸਤਾਨ ਵਾਲਾ ਕਾਰਡ ਵੀ ਹੌਲੀ ਹੌਲੀ ਫੇਲ ਹੁੰਦਾ ਜਾ ਰਿਹਾ ਕੱਲ ਜਿਹੜੀ ਆਲ ਪਾਰਟੀ ਮੀਟਿੰਗ ਉਹਨਾਂ ਨੇ ਮਨਾ ਕਰਤਾ ਮੀਡੀਆ ਨੇ ਸਟੇਟਮੈਂਟ ਜਾਰੀ ਕਰਤੀ ਕਿ ਅਸੀਂ ਨਹੀਂ ਆਉਣਾ ਤੁਹਾਡੀ ਇਹਦੇ ਵਿੱਚ ਇਹ ਕੋਈ ਤੁਸੀਂ ਕੋਈ ਸਲਾਹ ਲੈਣ ਲਈ ਥੋੜੀ ਬੁਲਾਇਆ ਸਾਨੂੰ ਆਲ ਪਾਰਟੀ ਮੀਟਿੰਗ ਸੱਦੋ ਸਲਾਹ ਤਾਂ ਲਓ ਇੰਡੀਆ ਪਾਕਿਸਤਾਨ ਦੇ ਮੁੱਦੇ ਤੇ ਕਰਨਾ ਕੀ ਹੈ ਉਹ ਕਹਿੰਦੇ ਤੁਸੀਂ ਤਾਂ ਬਰੀਫਿੰਗ ਦੇਣੀ ਹੈ ਵੀ ਉੱਥੇ ਜਨਰਲ ਅਸੀਮ ਮੁਨੀਰ ਨੇ ਆਉਣਾ ਆਪਣਾ ਜੋ ਉਹਨੇ ਕਰਵਾਉਣਾ ਹੈ ਪੱਪੜ ਜਿਹੜੇ ਬਣਾਏ ਹੋਏ ਨੇ ਜਿਹੜੇ ਲੋਕਾਂ ਦੇ ਇਲੈਕਟਡ ਵੀ ਨਹੀਂ ਹੈ ਮੇਰੇ ਕਿੰਨੇ ਫਰੈਂਡਸ ਨੇ ਉਹ ਸਾਰੇ ਸਿੱਧੀ ਗੱਲ ਕਰਦੇ ਕਹਿੰਦੇ ਅਸੀਮ ਮੁਨੀਰ ਕੌਣ ਹੈ ਭਾਈ ਇਹਨੂੰ ਤਾਂ ਇੱਕ ਵੋਟ ਨਹੀਂ ਪਈ ਇਹ ਚੌਧਰੀ ਬਣ ਕੇ ਸਾਡੇ ਉੱਥੇ ਘੁੰਮ ਰਿਹਾ ਤੇ ਬਾਕੀ ਜਿਹੜੇ ਬੰਦੇ ਨੇ ਇਹਨਾਂ ਨੂੰ ਪੰਜ ਵੋਟਾਂ ਨਾਲ ਕੋਈ ਪਾਵੇ ਜਿਹੜਾ ਬੰਦਾ ਇਲੈਕਟਿਡ ਹੈ ਉਹਨੂੰ ਤੁਸੀਂ ਜੇਲ ਚ ਪਾਇਆ, ਕਹਿੰਦੇ ਬਿਲਕੁਲ ਇਹਦੀ ਕੀ ਲੋੜ ਪਈ ਹੈ ਸਾਨੂੰ ਇਹਨਾਂ ਦੇ ਨਾਲ, ਇਹਨਾਂ ਦੀ ਬਰੀਫਿੰਗ ਅਟੈਂਡ ਕਰੋ
ਆਪਣੇ ਲੈ ਲਵੇ।
ਹਾਂਜੀ ਹਾਂਜੀ ਸੋਰੀ, ਹਾਂਜੀ ਤੁਹਾਡੇ ਤੋਂ ਪਹਿਲਾਂ ਹਾਂਜੀ ਆਪਣੇ ਇਕਬਾਲ ਜੀ ਨੇ, ਫਿਰ ਹਿਰੇਨ ਜੀ, ਫਿਰ ਸੁਲਮਾ ਸਾਹਿਬ, ਸਭ ਦੇ ਕਾਲ ਲਵਾਂਗੇ। ਹਾਂਜੀ ਥੈਂਕ ਯੂ ਸਰ। 3065501 ਮੈਂ ਤੁਹਾਡਾ ਨੰਬਰ ਨੋਟ ਕਰ ਲਿਆ, ਤੁਸੀਂ ਸ਼ਾਇਦ ਨੰਬਰ। ਹਾਂਜੀ 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 ਠੀਕ ਹੈ ਜੀ। ਇਕਬਾਲ ਸਾਹਿਬ ਯੂ ਗੋ ਐਟ। ਹਾਂਜੀ ਥੈਂਕ ਯੂ, ਬਹੁਤ ਮਿਹਰਬਾਨੀ ਸਰ। ਇਕਬਾਲ ਸਾਹਿਬ ਗੋ ਐਟ, ਹਿਰੇਨ ਜੀ, ਸੁਲੇਮਾਨ ਸਾਹਿਬ, ਫਿਰ ਤੁਹਾਡਾ ਨੰਬਰ ਹੈ। ਬਾਰੀ ਵਾਰੀ ਜਿਸ ਆਰਡਰ ਚਾਹੀਏ ਸਾਰੀਆਂ ਕਾਲ ਆਉਂਦੀਆਂ ਕਰਾਂਗੇ। ਹਾਂਜੀ ਹਾਂਜੀ ਸਾਰੀਆਂ ਕਾਲ। ਇਕਬਾਲ ਸਾਹਿਬ ਗੋ ਐਟ
ਜੀ, ਹੈਲੋ,
ਤੁਸੀਂ ਆਉਂਦੇ ਹੋ ਸਰ?
ਜੀ ਸਰ। ਅੱਛਾ ਯੂਵੀ ਜੀ, ਜ਼ਿਆਦਾ ਟਾਈਮ ਨਾ ਲੈਣੇ ਹੋਇਆ ਕਿਉਂਕਿ ਕਾਲਰ ਸਾਰੇ। ਸਰ ਮੈਂ ਦੋ ਤਰ੍ਹਾਂ ਇਸ ਨੂੰ ਗੱਲਾਂ ਕਰਾਂਗਾ। ਮੈਂ ਪੂਰੇ ਵੀਕਐਂਡ ਸੇ ਪੂਰਾ ਮੀਡੀਆ ਫਾਲੋ ਕਰਦਾ, ਇੰਡੀਆ ਦਾ ਵੀ ਤੇ ਪਾਕਿਸਤਾਨ ਦਾ ਵੀ, ਤੇ ਦੁੱਖ ਵੀ ਹੁੰਦਾ ਸੀ, ਅਸੀਂ ਵੀ ਆਉਂਦੇ ਸੀ, ਗੁੱਸਾ ਵੀ ਆਉਂਦਾ ਸੀ। ਤਿੰਨੋ ਚੀਜ਼ਾਂ ਆ ਰਹੀਆਂ ਸਰ, ਕਿਉਂਕਿ ਉਸ ਦਿਨ ਕਾਮੇਡੀ ਵੀ ਬਹੁਤ ਸੀ, ਗੁੱਸੇ ਵਾਲੀ ਚੀਜ਼ਾਂ ਵੀ ਬਹੁਤ ਸਨ, ਅਸੀਂ ਵੀ ਬਹੁਤ ਚੀਜ਼ ਆਉਂਦੇ। ਅੱਛਾ, ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਚੀਜ਼ ਇਹ ਕੀ ਹੈ ਸਰ, ਜੋ ਮੈਂ ਸਮਝਦਾ ਸਰ।
ਇਕਬਾਲ ਸਾਹਿਬ, ਤੁਸੀਂ ਇੰਡੀਅਨ ਮੀਡੀਆ ਦੀ ਗੱਲ ਕੀਤੀ ਹੈ, ਬਸ ਮੈਂ ਇੰਨੀ ਗੱਲ ਕਹਾਂਗਾ, ਤੁਸੀਂ ਆਪਣੀ ਗੱਲ ਜਾਰੀ ਰੱਖਣਾ, ਮੈਂ ਇੰਟਰਪਟ ਨਹੀਂ ਕਰਾਂਗਾ। ਜਿਹੜਾ ਵਿਦ ਡਿਊ ਰਿਸਪੈਕਟ, ਬਹੁਤ ਅਦਬ ਸਤਿਕਾਰ ਨਾਲ, ਇੰਡੀਆ ਦੇ ਵਿੱਚ ਬਹੁਤ ਵਧੀਆ ਪੱਤਰਕਾਰ ਵੀ ਨੇ, ਇੰਡੀਆ 'ਚ ਕੋਈ ਵਧੀਆ ਕੰਮ ਵੀ ਕਰਦੇ ਨੇ, ਲੇਕਿਨ ਬਹੁਤ ਮੀਡੀਆ ਜਿਹੜਾ ਇੰਡੀਆ ਦਾ, ਮੈਂ ਹੀ ਪਹਿਲਾਂ ਹੀ ਤੁਹਾਡੇ ਕਹਿਣ ਤੋਂ ਹੀ ਕਹਿ ਦਿੰਦਾ, ਜੇ ਤੁਹਾਡਾ ਮਨ ਦੁਖਿਆ ਹੋਵੇ, ਠੀਕ ਹੈ ਨੀ, ਤੇ ਅਸੀਂ ਆਪਣੇ ਭਰਾ ਤੋਂ ਮਾਫੀ ਚਾਹੁੰਦੇ। ਸਾਡਾ ਕਈ ਜਿਹੜਾ, ਔਰ ਜਦੋਂ ਅਸੀਂ, ਮੈਂ ਗੱਲ ਕਰਦੇ ਨਾ, ਮੇਰੇ ਕੋਈ ਫਰੈਂਡ ਵੀ ਮੈਨੂੰ ਕੋਈ ਇੰਟਰੋਡਿਊਸ ਕਰਾ ਦੇਣ ਪਾਕਿਸਤਾਨ ਤੋਂ, ਆਪਣੇ ਬਦਰ ਚੌਧਰੀ ਸਾਹਿਬ, ਕਈ ਵਾਰ ਕਹਿੰਦੇ ਇਨਸੇ ਮਿਲੇ ਕੇ ਹੈ ਆਪਣੇ ਇੰਡੀਅਨ, ਉਹ ਮੈਂ ਕਿਹਾ ਜਰਨਲਿਸਟ ਹੁੰਦਾ ਭਰਾ ਮੇਰੇ। ਔਰ ਦੂਸਰੀ ਗੱਲ, ਜਿਹੜੇ ਆਪਣੇ ਇੰਡੀਆ ਦੇ ਨਾ ਕਈ ਮੀਡੀਆ, ਮੈਂ ਖੁਦ ਹੀ ਕਹਿ ਦਿੰਦਾ ਵੀ ਬਹੁਤ ਕਈ ਵਧੀਆ ਕੰਮ ਵੀ ਕਰ ਰਹੇ ਨੇ, ਪਹਿਲਾਂ ਚੰਗੀ ਗੱਲ ਦੱਸਵਾਂ, ਬਟ ਕੁਛ ਮੀਡੀਆ ਆ ਰਹੇ ਉਹ ਤਾਂ ਐਂ ਲੱਗਦਾ ਵੀ ਉੱਥੇ ਸਟੂਡੀਓ ਦੇ ਵਿੱਚ, ਔਰ ਆਈ ਡੋ ਨੋਟ ਈਵਨ ਲਿਸਨ। ਮੈਨੂੰ ਤੁਸੀਂ ਪੁੱਛੋ, ਮੈਨੂੰ ਮੇਰੇ ਖਿਆਲ ਨਾਲ ਪਿਛਲੇ ਜਦੋਂ ਦਾ ਸਾਰਾ ਸਿਲਸਿਲਾ ਸ਼ੁਰੂ ਹੋਇਆ, ਇਸ ਤੋਂ ਪਹਿਲਾਂ ਵੀ ਮੈਂ ਬਹੁਤ ਘੱਟ, ਹਾਰਡਲੀ 5-10% ਸੁਣਦਾ ਇੰਡੀਅਨ ਮੀਡੀਆ। ਇੱਕ ਤੇ ਟਾਈਮ ਵੇਸਟੇਜ ਹੈ, ਅੱਧਾ ਘੰਟਾ ਬੁਲਾ ਕੇ ਉਹ ਇੱਦਾਂ ਕਰਦੇ ਕਿ ਜੰਗ ਲੜਾ ਦੇਣੀ ਹੈ, ਉੱਥੇ TRP ਦਾ ਮਾਮਲਾ ਹੈ, ਹੋਰ ਉੱਥੇ ਕੁਛ ਨਹੀਂ ਹੈ। ਸੋ ਉਹ ਐਸੀਆਂ ਗੱਲਾਂ ਕਰ ਦਿੰਦੇ ਨੇ ਕਈ ਵਾਰ ਜਿਹਦਾ ਕੋਈ ਸਿਰ ਪੈਰ ਨਹੀਂ। ਗੋ ਐਡ ਸਰ, ਸੋਰੀ।
ਜੀ ਸਰ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਮੈਂ ਵੀ ਸਿਰਫ ਇਸੀ ਵਜ੍ਹਾ ਤੋਂ ਸੁਣ ਰਿਹਾ ਸਾਂ ਕਿ ਚਲੋ ਥੋੜਾ ਬਹੁਤ ਤੁਹਾਡੀ ਗੱਲ ਠੀਕ ਹੈ, ਬਹੁਤ ਸਾਰੇ ਪੱਤਰਕਾਰ ਸਾਡੇ ਵਾਲੇ ਪਾਸੇ ਵੀ ਹੈ, ਸਾਡੇ ਵਾਲੇ ਪਾਸੇ ਵੀ ਚੱਲਦੇ, ਜਿਹੜੇ ਕਿ ਸਾਡੇ ਐਸਟੈਬਲਿਸ਼ਮੈਂਟ ਦੇ ਟਾਊਟ ਹਨ, ਔਰ ਉਹ ਕਹਿੰਦੇ ਨੇ ਕਿ ਮਰਜ਼ੀ ਨੂੰ ਇਸਤਰੀ ਕਰੋ ਤੇ ਹਥਿਆਰਾਂ ਨੂੰ ਤੇਲ ਲਾ ਕੇ ਰੱਖੋ। ਸਭ ਤੋਂ ਪਹਿਲਾਂ ਤਾਂ ਬੰਦਾ ਉਹਨੂੰ ਕਹੋ ਯਾਰ ਕਿ ਤੂੰ ਉੱਠਣਾ ਆਪਣੇ ਬੱਚੇ ਨਾਲ ਤੂੰ ਹਥਿਆਰਾਂ ਨੂੰ ਤੇਲ ਲਾ ਕੇ ਜਾ ਫਿਰ ਜ਼ਰਾ ਬਾਰਡਰ ਤੇ, ਯੂਟਿਊਬ ਤੇ ਆਪਣੇ ਉੱਥੇ ਬਹਿ ਕੇ ਸਾਰੇ ਪੈਸੇ ਕਮਾ ਕੇ ਲੋਕਾਂ ਨੂੰ ਪਾਗਲ। ਦੋ ਚੀਜ਼ਾਂ ਜੀ ਜਸਵੀਰ ਜੀ, ਮੇਰਾ ਸਰ ਮੰਨਣਾ ਇਹ ਹੈ ਕਿ ਇਸ ਪੂਰੇ ਮਸਲੇ ਨੂੰ ਅਸੀਂ ਜਿਹੜੇ ਆਮ ਜਨਤਾ, ਜਿਹੜੇ ਦੋਨੋਂ ਸਾਈਡ ਦੀ, ਸਾਡਾ ਪਿਛੋਕੜਾ ਦੇਖੋ, ਸਾਡੇ ਪਿਛੋ ਇੰਸੈਸਟਰ ਦੇਖੋ, ਸਾਨੂੰ ਆਪਣੇ ਕਲਚਰ ਔਰ ਜਿੱਥੇ ਜਿੱਥੇ ਅਸੀਂ ਪੈਦਾ ਹੋਏ ਹਾਂ ਉਸ ਤੋਂ ਥੋੜਾ ਜਿਹਾ ਹੱਟ ਕੇ ਨਿਊਟਰਲ ਹੋ ਕੇ ਸੋਚਾਂਗੇ ਨਾ, ਜਿਸ ਟਾਈਮ ਤੋਂ ਸਾਨੂੰ ਇਸ ਪੂਰੇ ਮਸਲੇ ਦੀ ਸਮਝ ਆ ਜਾਏਗੀ, ਬਈ ਇਹ ਮਸਲਾ ਹਰ 6 ਮਹੀਨੇ ਬਾਅਦ, ਹਰ ਸਾਲ ਬਾਅਦ, ਹਰ 2 ਸਾਲ ਬਾਅਦ ਉੱਠਦਾ ਕਿਉਂ ਹੈ, ਔਰ ਫਿਰ ਬਗੈਰ ਕਿਸੇ ਹੱਲ ਤੋਂ ਖਤਮ ਹੀ ਹੋ ਜਾਂਦਾ। ਜਿਹਨਾਂ ਨੇ ਸਾਨੂੰ ਫਾਇਦਾ ਚੁੱਕਣਾ ਉਹ ਆਪਣਾ ਪੋਲੀਟੀਕਲ ਫਾਇਦਾ ਚੁੱਕ ਕੇ ਸਾਈਡ ਤੇ ਹੋ ਜਾਂਦੇ, ਮੀਡੀਆ ਆਪਣੇ ਪੈਸੇ ਬਣਾ ਕੇ ਸਾਈਡ ਤੇ ਹੋ ਜਾਂਦਾ, ਠੀਕ ਹੈ ਜੀ, ਔਰ ਆਮ ਜਨਤਾ ਜਿਹੜੀ ਵਿਚਾਰੀ ਹੈ, ਜਿਹੜੀ ਕਿ ਮਰੀ ਹੈ, ਉਹਨਾਂ ਦਾ ਕੋਈ ਵਾਰੀ ਵਾਰਸ ਨਹੀਂ ਹੁੰਦਾ। ਇਹ ਸਾਨੂੰ ਸਮਝ ਤਾਂ ਆਏਗੀ ਸਰ। ਮੈਂ ਲਾਸਟ ਟਾਈਮ ਵੀ ਤੁਹਾਨੂੰ ਕਿਹਾ ਸੀ ਆਪਣੇ ਵੀਰ ਜੀ, ਮੇਰਾ ਮੰਨਣਾ ਇਹ ਹੈ, ਮੈਂ ਖੁਦ ਬੜਾ ਆਜ਼ਾਦ ਖਿਆਲ ਬੰਦਾ, ਕਿ ਕੋਈ ਬੰਦਾ ਵੀ ਕਿਸੇ ਕਲਚਰ ਦੇ ਅੰਦਰ, ਕਿਸੇ ਧਰਮ ਦੇ ਅੰਦਰ ਬਾਈ ਚੋਇਸ ਪੈਦਾ ਨਹੀਂ ਹੋਇਆ। ਜਿਹੜਾ ਬੰਦਾ ਜਿਸ ਕਲਚਰ, ਜਿਸ ਧਰਮ, ਜਿਸ ਮੁਲਕ ਵਿੱਚ ਪੈਦਾ ਹੋਇਆ, ਉਹਨੂੰ ਜੋ ਕੁਛ ਸਿਖਾਇਆ ਗਿਆ, ਜੋ ਕੁਛ ਪੜ੍ਹਾਇਆ ਗਿਆ, ਉਹਨੇ ਆਪਣੇ ਮਾਇੰਡ ਦੇ ਅੰਦਰ ਇੱਕ ਮਖਸੂਸ ਕਿਸਮ ਦੇ ਵਾਇਸ ਡਿਵੈਲਪ ਕਰ ਲਏ, ਔਰ ਜਿਸ ਟਾਈਮ ਉਸ ਵਾਇਸ ਤੇ ਅਲਾਂਗ ਉਹ ਬੰਦਾ ਸੋਚਦਾ ਤੇ ਉਹਨੂੰ ਇੱਕ ਸਾਈਡ ਦੀ ਪਿਕਚਰ ਨਜ਼ਰ ਆਉਂਦੀ ਹੈ, ਉਹਨੂੰ ਬਾਕੀ ਸਾਰੇ ਗਲਤ ਨਜ਼ਰ ਆਉਂਦੇ। ਜਿਸ ਤਰ੍ਹਾਂ ਮੈਂ ਤੁਹਾਨੂੰ ਲਾਸਟ ਟਾਈਮ ਵੀ ਕਿਹਾ ਸੀ ਕਿ ਜੋ ਤੁਹਾਡੇ ਹੀਰੋ ਉਹ ਸਾਨੂੰ ਵਿਲਨ ਦੇ ਤੌਰ ਤੇ ਪੜਾਏ ਜਾਂਦੇ ਨੇ, ਜਿਸ ਤਰ੍ਹਾਂ ਤੁਸੀਂ ਔਰੰਗਜ਼ੇਬ ਦੀ ਮਿਸਾਲ ਦਿੱਤੀ, ਅਹਿਮਦ ਸ਼ਾਹ ਅਬਦਾਲੀ ਦੀ ਮਿਸਾਲ ਦਿੱਤੀ, ਜਿਹੜੇ ਸਾਡੇ ਹੀਰੋ ਨੂੰ ਤੁਹਾਨੂੰ ਵਿਲਨ ਦੇ ਤੌਰ ਤੇ ਪੜਾਏ ਜਾਂਦੇ। ਇਹਦਾ ਮਤਲਬ ਇਹ ਹੋਇਆ ਯੁਧਵੀਰ ਜੀ ਕਿ ਦੋਨੋਂ ਚੀਜ਼ਾਂ ਠੀਕ ਨਹੀਂ, ਸੱਚ ਕਿਧਰੇ ਦਰਮਿਆਨ ਦੇ ਅੰਦਰ ਹੈ, ਸੱਚ ਕਿਧਰੇ ਸੈਂਟਰ ਦੇ ਅੰਦਰ ਹੈ, ਜਿਹੜਾ ਸਾਨੂੰ ਆਮ ਨਾਗਰਿਕ ਨੂੰ ਚਾਹੀਦਾ ਕਿ ਠੱਡੇ ਦਿਮਾਗ ਨਾਲ ਜਜ਼ਬਾਤ ਤੋਂ ਹਟ ਕੇ ਉਸ ਸੱਚ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਕਰੋ, ਦੋਨੋਂ ਸਾਈਡ ਦੀ ਹਿਸਟਰੀ ਪੜੋ, ਔਰ ਉਸ ਦੇ ਸੈਂਟਰ ਜਾ ਕੇ ਤਲਾਸ਼ ਕਰੋ ਕਿ ਯਾਰ ਸੱਚ ਕਿੱਥੇ ਹੈ। ਅਰਜ਼ ਇਹ ਹੈ ਸਰ ਜੀ ਕਿ ਜੋ ਵੀ ਇਹ ਚੀਜ਼ ਹੋ ਰਹੀ ਹੈ, 15-16 ਦਿਨ ਤੋਂ ਮਸਾਲੇ ਨੂੰ ਹੋ ਗਏ, ਸ਼ਾਇਦ ਜ਼ਿਆਦਾ ਹੋ ਗਿਆ, ਹੁਣ ਸਾਰਿਆਂ ਨੂੰ ਪਤਾ ਚੱਲ ਗਿਆ। ਜਿਹੜਾ ਬੰਦਾ ਵੀ ਥੋੜਾ ਜਿਹਾ ਆਪਣੇ ਵਾਇਸ ਵਾਇਸ ਤੋਂ ਹਟ ਕੇ ਸੋਚੇਗਾ ਤੇ ਉਹ ਤਾਂ ਇਹ ਸਮਝੇਗਾ ਯਾਰ ਕਿ ਇਹ ਹਰ 6 ਮਹੀਨੇ ਬਾਅਦ ਡਰਾਮਾਬਾਜ਼ੀ ਹੁੰਦੀ ਹੈ, ਵਿਚਾਰੇ ਹਰੇਕ ਬੰਦੇ ਮਰਦੇ, ਉਸ ਤੋਂ ਬਾਅਦ ਇਹ ਹਾਈਪ ਕ੍ਰੀਏਟ ਕੀਤੀ ਜਾਂਦੀ ਹੈ, ਦੈਨ ਆਫਟਰ ਦੈਟ ਸਾਰੇ ਗੁੱਡੀ ਗੁੱਡੀ ਉਧਰੋਂ ਨਵਾਜ਼ ਸ਼ਰੀਫ ਦੇ ਤਨਖਾਹ ਜਿਹੜੇ ਮੋਦੀ ਸਾਹਿਬ ਨਾਲ ਜਾਂਦੇ ਉੱਥੇ ਆਪਣੇ ਉਹ ਸ਼ਾਲਾ ਐਕਸਚੇਂਜ ਕਰਦੇ, ਸਾਡੀ ਆਰਮੀ ਉਸੇ ਤਰ੍ਹਾਂ ਖਾ ਪੀ ਰਹੀ ਹੈ, करना पड़ेगा जेड़ा ये ड्रेनेज स्टार्ट कर दे जेड़ा ये एक्विशन स्टॉप कर दे उधर आने या उधर आने उन्हें फिर सानू आम नागरिक बन के क्वेश्चन करना पड़ेगा यार कि कब तक ये ड्रामे करते रहोगे तुसी इन एक साइड पे लाओ तुसी कह दो जी सिया कर देंगे की कर दोगे मिसाल के तौर पर मैं आम नागरिक की गल करता पाकिस्तान चलो तुम ऑल इंडिया पाकिस्तान जिसका सारा मीडिया चाहता कि कल ही सुबह वार हो जाए सर इस वार का एंड की होगा और जिन्हें ये वार करवाना चाहते जिन्हें यह हमला किया पलगाम के अंदर उन्होंने मकसद क्या सी अगर उन्होंने पूछ के किया जी कि तू कलमा पढ़ तो मैं तेनों मारागा या तू नहीं पढ़ेगा तो मैं तेनों नहीं मारागा सर एक्चुअली बंदे को समझ आना चाहिए कि यह जिन्होंने काम किया उन्होंने पिछले मकसद क्या सी क्योंकि सर कोई भी जिस टाइम इंसीडेंस होगा युवीर जी मेरा मानना यह है कि उसके पिछले एक मोटिव होगा और उसका कोई ना कोई बेनीफिशरी होगा सानू यह मोटिव समझना चाहिए आम नागरिक के तौर पर और ये बेनीफिशरी चूज करना चाहिए कि बेनीफिशरी कौन है सानू समझ आ जाएगी यार ये पिछले कौन है सारा तो कोई नहीं आएगा तुम्हारी गल बिल्कुल ठीक है ना सबूत ना कुछ भी समझ आएगी दूसरी सर चीज चीज आखिरी चीज तू कहना चाहगा थोड़े जय शंकर साहब ने कहा जी कि सानू प्रीचर नहीं चाहिए राइट इसका मतलब यह हो कि मैं थोड़ा जि इस चीज से हो रहा कि जी इंडिया की डिप्लोमेसी है वो थोड़ी जी मैं इस जगह से जाके नाकाम लगी है अगर इंडिया क्वाड का मैंबर से इंडिया शाइनिंग इंडिया इंडिया की जीडीपी ग्रो कर रही है दुनिया जानते मुल्क उत्ते जाके पैसा कमा रहे हैं इस मौके के उत्ते मैं समझदा कि अगर कुछ क्रेडिबल चीजा है सन तो दुनिया में बिल्कुल 100% स्टैंड लैके आइडेंटिफाई करना चाहिए यार कि ऑर्गेनाइजेशन पाकिस्तान की क्या ISI या आर्मी के अंदर इन्वॉल्व है
सॉरी मैं किसी से इंटरप्ट कर रहा हूं क्योंकि साडा AM 770 तो इजाजत लैन का समय हो चुका है ऑलमोस्ट सो मैं तुसी अपनी गल जारी रखना और तुहाडा सवाल बड़ा वधिया इनू पूरा तुसी इलैबोरेट करो कि इंडिया ने सबूत क्यों नहीं दिखाए और जे पाकिस्तान मंग कर रहा है कि सबूत दिखाओ या इंटरनेशनल किसी कम्यूनिटी नू लै लो जे पाकिस्तान तो नहीं भी करवाने इन्वेस्टिगेशन तो तुसी होर कंट्रीज नू इन्वॉल्व करके सबूत जरूर दिओ इहदे ते तुसी अपना सवाल पूरा करो अपनी गल पूरी करो फिर मैं ते जरूर डिस्कशन करांगा बाकी सारे कॉलर्स रिक्वेस्ट आ कि सब दी असी टर्न जरूर आएगी सो असी 2 बजे तक इसी तरह मैं तुहाडी खिदमत विच हाजिर है नंबर पहला ध्यान दे नाल नोट कर लो किसी भी साडे स्पॉन्सर दा नंबर नहीं नोट कर सके तो जरूर तुसी नंबर नोट कर लो 416-475-5000 सानू स्पॉन्सर की जरूरत है इस समय सब नू जरूरत है सानू भी जरूरत है क्योंकि सिचुएशन थोड़ी जी चैलेंजिंग है सो क्योंकि इधर टैरिफ लग रहे हैं और सब नू स्पॉन्सर की जरूरत है तुसी कोई भी जे ऐड देना चाहो तो नंबर ध्यान दे नाल नोट कर लो 416-475-5000 नंबर फिर नोट कर लो 416-475-5000 416-475-5000 और मैं क्विकली बस इन्ना ही दसवा कि चैनल वाई दे उत्ते बहुत सारे प्रोग्राम्स वक्वा आउंदे ने तुसी इंजॉय कर दे हो फीडबैक दिंदे हो प्यार दिंदे हो वीकेंड ते तुहाडे वल्लों बहुत बहुत प्यार मिला इहदे लई मैं शुक्रगुजार हां जिथे भुल्लर साहब दे परिवार नूं असीं वधाई दित्ती है नाल ही मैं बेदी साहब दे परिवार नूं वधाई देवांगा और उन्हां दे जे और सोढ़ी परिवार नूं बेदी साहब दे परिवार नूं अपने अवतार बेदी साहब और सोढ़ी परिवार नूं बहुत बहुत वधाई उन्हां दे बच्चियां दी मैरी दी बाकी बहुत कम्यूनिटी इवेंट्स बहुत कुछ है मंडे खबरां बड़ियां आउंदियां कल दे प्रोग्राम च जारी रखांगे सारी गल्लबात 416-475-5000 हैव अ वंडरफुल डे थैंक यू
यू आर लिसनिंग टू WTOR 770 AM यंगस्टाउन टोरंटो
The views expressed on the preceding program may not necessarily be those of the owner or management of WTOR radio station.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
मेरी पूरे साल की सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह
6477-290-3773.
तैनू वेख वेख रजिया ही ना, बुल तेरे बारे बोल थक दे ही ना। दिल ते दिमाग च तू ऐसा वस गई, और किसे बारे सोच सक दे ही ना। सच्ची किसे काम